सर्वत्र जीवन है लब्ध्यंग संत संगेण नानक स्वच्छ मार्ग हर भगतण है मस्कंग पगणंत सैलंग करदमंग तरंत पपील कह सागरंग लघंत पिंगंग तम प्रकाश अंध कह साध संगेन सिमरंत गोविंद शरण नानक हर हर हरे तिलक हीणं जथा विप्रा अमर हीणंग जथा राजन है आवद हीणं जथा सूरा नानक तरम हीणंग तथा वैष्णव है आवद हीणं जथा सूरा नानक तरम हीणंग तथा वैष्णव है वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब महाराज जी दी पावन पवित्र हाजूरी अंदर सुभाई मान खोए बैठे गुरु सवारे सतसंगी जनों रात्रि वेले दे दीवान दी सतगुरु जी दे पावन पवित्र चरणां विच हाजरी भर रहे गुरमुख प्यारियो आप जी ने इलाही बाणी दा कीर्तन गुरु सवारियां पासों सरवण कीता है। ਅੰਮ੍ਰਿਤ ਭਰਪੂਰ ਬਚਨ ਸਤਿਗੁਰੂ ਪੰਚਮ ਪਿਤਾ ਜੀ ਮਹਾਰਾਜ ਉਹਨਾਂ ਦੇ ਉਚਾਰਨ ਕੀਤੇ ਹੋਏ ਆਪ ਜੀ ਨੇ ਸਰਵਣ ਕੀਤੇ ਨੇ। ਸਾਹਿਬ ਸ੍ਰੀ ਗੁਰੂ ਪੰਚਮ ਪਿਤਾ ਜੀ ਮਹਾਰਾਜ ਅੱਜ ਦੇ ਇਹਨਾਂ ਪਾਵਨ ਪਵਿੱਤਰ ਸ਼ਲੋਕਾਂ ਦੇ ਅੰਦਰ ਸਾਨੂੰ ਪ੍ਰਭੂ ਸਿਮਰਨ ਵੱਲ ਪ੍ਰੇਰਦੇ ਹੋਏ ਸਤਿਗੁਰੂ ਉਸ ਪ੍ਰਭੂ ਸਿਮਰਨ ਦੀਆਂ ਬਰਕਤਾਂ ਦੇ ਸੰਬੰਧ ਵਿੱਚ ਮਾਲਕ ਵਾਹਿਗੁਰੂ ਜੀ ਦੀ ਸਰਬ ਸਮਾਨ ਜੋ ਸ਼ਕਤੀ ਹੈ ਉਹਦੇ ਸੰਬੰਧ ਵਿੱਚ ਕੁਝ ਉਦਾਹਰਣਾਂ ਵੀ ਦੇ ਰਹੇ ਨੇ। ਮਹਾਰਾਜ ਪਹਿਲਾ ਬਚਨ ਕਰਦੇ ਨੇ ਕਿ ਇਸ ਸੰਸਾਰ ਦੇ ਅੰਦਰ ਸਭ ਤੋਂ ਸਵੱਛ ਮਾਰਗ ਜਿਹੜਾ ਹੈ ਉਹ ਵੀ ਪਰਮ ਪਿਤਾ ਪਰਮੇਸ਼ਵਰ ਜੀ ਦੀ ਭਗਤੀ। ਮਹਾਰਾਜ ਕਹਿੰਦੇ ਨੇ ਕਿ ਸਿਮਰਨ ਤੋਂ ਬਿਨਾਂ ਮਨੁੱਖ ਦਾ ਜੀਵਨ ਵਿਅਰਥ ਹੈ। ਅਸਲ ਵਿੱਚ ਮਨੁੱਖ ਦਾ ਜੀਵਨ ਹੀ ਸਿਮਰਨ ਹੈ। ਜੇ ਸਿਵਨ ਸਿਮਰਨ ਨਹੀਂ ਤਾਂ ਸਮਝੋ ਮਨੁੱਖ ਦਾ ਜੀਵਨ ਇਹਦੀ ਗਿਣਤੀ ਜਿੰਦਿਆਂ ਵਿੱਚ ਹੈ ਹੀ ਨਹੀਂ। ਫਿਰ ਸਾਹਿਬ ਕਹਿੰਦੇ ਨੇ ਜਿਨ੍ਹੇ ਸਿਮਰਨ ਕੀਤਾ ਸਾਧ ਸੰਗਤ ਵਿੱਚ ਬੈਠ ਕੇ ਉਸ ਉੱਪਰ ਮੇਰੇ ਮਾਲਕ ਦੀ ਕਿਤਨੀ ਕੁ ਬਖਸ਼ਿਸ਼ ਹੋ ਗਈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹਨੇ ਹਾਂ ਤਾਂ ਸਾਡੀਆਂ ਨਜ਼ਰਾਂ ਵਿੱਚ ਜਿੰਦੇ ਦੀ ਪਰਿਭਾਸ਼ਾ ਇਹ ਵੇ ਕਿ ਜਿਸ ਮਨੁੱਖ ਦਾ ਦਿਲ ਧੜਕਦਾ ਹੋਵੇ, ਜਿਸ ਦੇ ਖੂਨ ਦਾ ਦੌਰਾ ਚੱਲਦਾ ਹੋਵੇ, ਜਿਹੜਾ ਮਨੁੱਖ ਆਪਣੀ ਜ਼ਬਾਨ ਨਾਲ ਬੋਲ ਸਕੇ, ਜਿਹੜਾ ਮਨੁੱਖ ਕੰਨਾਂ ਨਾਲ ਸੁਣ ਸਕੇ, ਤੇ ਆਪਾਂ ਆਖਦੇ ਹਾਂ ਕਿ ਇਹ ਮਨੁੱਖ ਜਿੰਦਾ ਹੈ, ਇਹਦੀ ਗਿਣਤੀ ਜਿੰਦਿਆਂ ਦੇ ਅੰਦਰ। ਸਾਡੀਆਂ ਨਜ਼ਰਾਂ ਵਿੱਚ ਬਸ ਪਰਿਭਾਸ਼ਾ ਹੀ ਇਹ ਵੇ ਜਿਹਦਾ ਦਿਲ ਚੱਲ ਰਿਹਾ, ਦਿਲ ਧੜਕਦਾ ਤੇ ਜਿਸ ਦੇ ਅੰਦਰ ਸਵਾਸ ਚੱਲਦੇ ਨੇ, ਅਸੀਂ ਕਹਿੰਦੇ ਹਾਂ ਇਹ ਮਨੁੱਖ ਜਿੰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਦੁਨਿਆਵੀ ਤੌਰ ਤੇ ਤਾਂ ਜਿੰਦਾ ਉਹ ਵੇ ਜਿਸ ਦੇ ਸਵਾਸ ਚੱਲਦੇ ਨੇ, ਪਰ ਅਧਿਆਤਮਕ ਤੌਰ ਤੇ ਜਿੰਦਾ ਕੌਣ ਏ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਤਮਕ ਤੌਰ ਤੇ ਕੇਵਲ ਜਿੰਦਾ ਅਸੀਂ ਉਹਨੂੰ ਮੰਨਦੇ ਹਾਂ ਜਿਹੜਾ ਪ੍ਰਭੂ ਦੇ ਨਾਮ ਵਿੱਚ ਜੁੜ ਗਿਆ, ਤੇ ਜਿਸ ਮਨੁੱਖ ਨੂੰ ਨਾਮ ਭੁੱਲ ਗਿਆ, ਜਿਹੜਾ ਪ੍ਰਭੂ ਜੀ ਦੇ ਨਾਮ ਤੋਂ ਵਿਛੜ ਗਿਆ, ਉਹਦੀ ਗਿਣਤੀ ਕਦੀ ਜਿੰਦਿਆਂ ਵਿੱਚ ਕਰੀ ਨਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਬੇਅੰਤ ਪ੍ਰਮਾਣ ਐਸੇ ਮਿਲਦੇ ਨੇ। ਜਿੰਦੇ ਦੀ ਪਰਿਭਾਸ਼ਾ ਕੀ ਹੈ? ਸਤਿਗੁਰੂ ਨੇ ਗਾਥਾ ਦੇ ਅੰਦਰ ਇੱਕ ਬਚਨ ਕੀਤਾ ਹੈ, ਕਹਿਣ ਲੱਗੇ ਮਰਣੰਗ ਵਿਸਰਣੰਗ ਗੋਬਿੰਦਾ ਹੈ। ਮੌਤ ਕੀ ਹੈ? ਸਾਹਿਬ ਕਹਿੰਦੇ ਨੇ ਜਿਹੜੀ ਆਹ ਤੂੰ ਮੌਤ ਸਮਝੀ ਬੈਠਾ ਹੈ, ਇਹ ਤਾਂ ਹਰ ਇੱਕ ਪ੍ਰਾਣੀ ਤੇ ਆਉਣੀ ਹੈ। ਇੱਕ ਮੌਤ ਉਹ ਵੇ ਜਿਹਨੂੰ ਲੋਕ ਜਿੰਦਾ ਤਾਂ ਮੰਨਦੇ ਨੇ ਪਰ ਅੰਦਰੂਨੀ ਤੌਰ ਤੇ ਉਹ ਮਰ ਜਾਂਦਾ, ਉਹ ਮੌਤ ਕਿਹੜੀ ਹੈ? ਮਰਣੰਗ ਵਿਸਰਣੰਗ ਗੋਬਿੰਦਾ ਹੈ। ਮਰਨੰਗ ਦਾ ਅਰਥ ਹੈ ਅਸਲ ਵਿੱਚ ਉਹਦੀ ਮੌਤ ਉਦੋਂ ਹੋ ਗਈ। ਵਿਸਰਣੰਗ ਗੋਬਿੰਦਾ, ਵਿਸਰਣੰਗ ਦਾ ਅਰਥ ਹੈ ਭੁੱਲ ਜਾਣਾ, ਗੋਬਿੰਦੇ ਦਾ ਅਰਥ ਹੈ ਵਾਹਿਗੁਰੂ। ਜਦੋਂ ਉਹਨੂੰ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਭੁੱਲ ਗਿਆ, ਲੋਕ ਜਿੰਦਾ ਕਹਿੰਦੇ ਨੇ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੌਤ ਤਾਂ ਅਸਲ ਵਿੱਚ ਉਦੋਂ ਹੀ ਹੋ ਗਈ। ਮਰਨੰਗ ਵਿਸਰਣੰਗ ਗੋਬਿੰਦਾ ਹੈ, ਜੀਵਨੰਗ ਹਰ ਨਾਮ ਦਿਹਾਵਣਾ ਹੈ। ਜਿੰਦੇ ਉਹ ਨੇ ਜਿਹੜੇ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦੇ ਨੇ, ਜਿਹੜੇ ਨਾਮ ਵਿੱਚ ਜੁੜ ਗਏ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੰਦੇ ਦੀ ਪਰਿਭਾਸ਼ਾ ਦੱਸੀ ਤੇ ਗੁਰਦੇਵ ਦੇ ਬਚਨ ਪੜ੍ਹਨੇ ਆ। ਸੂਹੀ ਰਾਗ ਵਿੱਚ ਇੱਕ ਸ਼ਬਦ ਆਉਂਦਾ ਗੁਰੂ ਪੰਚਮ ਪਿਤਾ ਜੀ ਦਾ, ਸਾਹਿਬ ਕਿੰਨੇ ਜਾਣਾ ਸਭ ਨੇ ਵੇ, ਪਰ ਅਸਲ ਵਿੱਚ ਗੁਰੂ ਦੀਆਂ ਨਜ਼ਰਾਂ ਵਿੱਚ ਮੁਰਦਾ ਕੌਣ ਏ ਤੇ ਜਿੰਦਾ ਕੌਣ? ਸਾਹਿਬ ਕਹਿੰਦੇ ਨੇ ਜਿਹੜੇ ਇੱਥੇ ਦੇਵ ਲੋਕ ਨੇ, ਦੇਵਤੇ ਨੇ, ਉਹ ਵੀ ਆਪਣੇ ਸਮੇਂ ਮੁਤਾਬਕ ਚਲੇ ਗਏ। ਜਿਹੜੇ ਇੱਥੇ ਰਿਸ਼ੀ ਮੁਨੀ ਪਹਾੜਾਂ ਦੀਆਂ ਕੰਦਰਾਂ ਵਿੱਚ ਰਹੇ, ਉਹ ਵੀ ਸਮਾਂ ਆਇਆ ਤਾਂ ਸੰਸਾਰ ਤੋਂ ਕੂਚ ਕਰ ਗਏ। ਜਿਹੜੇ ਮਨੁੱਖ ਇੱਥੇ ਵੱਡੇ ਵੱਡੇ ਜੰਗਲਾਂ ਵਿੱਚ ਬੈਠ ਕੇ ਤਪ ਕਰਦੇ ਰਹੇ, ਉਹ ਵੀ ਕੂਚ ਕਰ ਗਏ। ਤੇ ਸਾਹਿਬ ਕਹਿਣ ਲੱਗੇ ਜੋ ਆਇਆ ਉਹਨੇ ਚਲੇ ਜਾਣਾ, ਪਰ ਅਸਲ ਵਿੱਚ ਜੀਵਨ ਤਾਂ ਉਹ ਜੀ ਕੇ ਗਿਆ ਜਿਹਨੇ ਸਾਧ ਸੰਗਤ ਵਿੱਚ ਬੈਠ ਕੇ ਪ੍ਰਭੂ ਜੀ ਦੇ ਨਾਮ ਵਿੱਚ ਆਪਣੀ ਸੁਰਤ ਜੋੜੀ, ਉਹ ਜਿੰਦਾ ਹੈ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਰਹਿਣ ਨਾ ਪਾਵੇਂ ਸੁਰ ਨਰ ਦੇਵਾ, ਊਟ ਸਿਧਾਰੇ ਕਰ ਮੁਨ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਜਿੰਦੇ ਉਹ ਨੇ ਮੈਂ ਸਾਹਿਬ ਕਹਿੰਦੇ ਨੇ ਮੈਂ ਦੇਖੇ ਉਹਨਾਂ ਜਿੰਦਿਆਂ ਨੂੰ ਦੇਖਿਆ ਜਿਨ੍ਹਾਂ ਨੇ ਸੰਗਤ ਵਿੱਚ ਜੁੜ ਗੁਰੂ ਕੀ ਬਾਣੀ ਨਾਲ ਜੁੜ ਕੇ ਕਿਤੇ ਇਕਾਂਤ ਵਿੱਚ ਬੈਠ ਗੁਰੂ ਗੁਰੂ ਜਪਿਆ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨੀ ਦਰਸ਼ਨ ਪਾਇਆ, ਉਹ ਜਿੰਦੇ ਨੇ ਜਿਨ੍ਹਾਂ ਨੇ ਹਰੀ ਨੂੰ ਜਪੇ। ਮੈਂ ਸਿਰਫ ਅਜੇ ਇਹ ਅਰਜ਼ ਕਰ ਰਿਹਾ, ਸਾਡਾ ਜੀਵਨ ਤਾਂ ਜੇ ਅਸੀਂ ਪ੍ਰਭੂ ਦਾ ਸਿਮਰਨ ਕਰਨੇ ਹਾਂ ਤੇ ਉਹ ਸਿਮਰਨ ਵਿਖਾਵੇ ਮਾਤਰ ਨਹੀਂ, ਯਾਦ ਹਰ ਵਕਤ ਅੰਦਰ ਚੱਲਦੀ ਰਹੇ। ਸਤਿਗੁਰੂ ਕਹਿੰਦੇ ਨੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਤੇ ਜਦੋਂ ਆਪਾਂ ਗੁਰਦੇਵ ਦੇ ਬਚਨ ਸ਼ਾਮ ਨੂੰ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਨੇ ਹਾਂ ਤੇ ਗੁਰਦੇਵ ਬੜੇ ਪਿਆਰੇ ਬਚਨ ਕਰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੇ ਪ੍ਰਭੂ, ਜਦੋਂ ਮੈਂ ਤੇਰਾ ਨਾਮ ਆਪਣੀ ਜ਼ਬਾਨ ਨਾਲ ਆਖਣਾ ਵਾਂ, ਜਦੋਂ ਮੈਂ ਆਪਣੀ ਜ਼ਬਾਨ ਨਾਲ ਤੈਨੂੰ ਪੁਕਾਰਨਾ ਵਾਂ, ਉਦੋਂ ਸਮਝਣਾ ਵਾਂ ਮੇਰਾ ਜੀਵਨ ਏ ਮੈਂ ਜੀਂਦਾ ਵਾਂ, ਤੇ ਜਦੋਂ ਤੇਰੀ ਯਾਦ ਹਿਰਦੇ ਵਿੱਚੋਂ ਭੁੱਲ ਜਾਏ ਉਦੋਂ ਮੈਂ ਆਪਣੇ ਆਪ ਨੂੰ ਜੀਂਦਾ ਨਹੀਂ, ਉਦੋਂ ਤਾਂ ਸਮਝਣਾ ਵਾਂ ਜਿਵੇਂ ਅੰਦਰੋਂ ਮੇਰੀ ਆਤਮਕ ਤੌਰ ਤੇ ਮੌਤ ਹੋ ਚੁੱਕੀ। ਸਿਮਰਨ ਹੀ ਜੀਵਨ ਹੈ। ਸਾਹਿਬ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਓ, ਜਦੋਂ ਤੂੰ ਵਿਸਰ ਜਾਣਾ ਉਦੋਂ ਮੌਤ ਏ। ਪਰ ਦਾਤਾ ਜੀ ਨਾਲ ਬਾਣੀ ਵਿੱਚ ਬੜੇ ਕਮਾਲ ਦੇ ਪ੍ਰਮਾਣ ਦਿੰਦੇ, ਕਹਿੰਦੇ ਨੇ ਜਦੋਂ ਸਤਿਗੁਰੂ ਮੈਂ ਤੈਨੂੰ ਦੇਖਣਾ ਵਾਂ, ਸੋਦਰ ਦਾ ਪਾਠ ਕਰਨੇ ਆ, ਮੈਂ ਬਾਣੀ ਵਿੱਚੋਂ ਕੁਝ ਉਦਾਹਰਣਾਂ ਦੇ ਰਿਹਾ ਵਾਂ। ਸਾਹਿਬ ਅੱਜ ਕਹਿ ਰਹੇ ਨੇ ਜਿੰਦਾ ਉਹਵੇ ਜਿਨੇ ਜਪਿਆ। ਮਹਾਰਾਜ ਸੋਦਰ ਵਿੱਚ ਕਹਿ ਰਹੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਦੁੱਖ। ਕਹਿੰਦੇ ਨੇ ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਏ, ਕਮਾਲ ਦੀ ਗੱਲ, ਜਦੋਂ ਕਿਸੇ ਨੂੰ ਭੁੱਖ ਲੱਗੇ ਭੁੱਖ ਵਿੱਚੋਂ ਦੁੱਖ ਦਾ ਜਨਮ ਹੁੰਦਾ। ਦੁਨਿਆਵੀ ਤੌਰ ਤੇ ਜੇ ਕਿਸੇ ਬੰਦੇ ਨੂੰ ਪ੍ਰਸ਼ਾਦ ਪਾਣੀ ਨਾ ਦਿਓ, ਰੋਟੀ ਨਾ ਦਿਓ, ਇਸ ਪੰਕਤੀ ਵੱਲ ਧਿਆਨ ਦੇਣਾ, ਪੜ੍ਹਦੇ ਅਸੀਂ ਰੋਜ਼ ਹਾਂ, ਜੇ ਕਿਸੇ ਨੂੰ ਰੋਟੀ ਖੁਰਾਕ ਨਾ ਦਈਏ ਭੁੱਖ ਵਿੱਚ ਦੁੱਖ ਦਾ ਜਨਮ ਏ। ਭੁੱਖ ਨਾਲ ਕਈਆਂ ਬਿਮਾਰੀਆਂ ਦੇ ਲੱਗਣ ਦਾ ਡਰ ਏ। ਪਰ ਹਜ਼ੂਰ ਕਹਿੰਦੇ ਨੇ ਜਦੋਂ ਸਰੀਰ ਨੂੰ ਭੁੱਖ ਲੱਗੇ ਖੁਰਾਕ ਨਾ ਮਿਲੇ, ਤੇ ਯਾਦ ਰੱਖੀ ਸਰੀਰ ਨੂੰ ਕਈ ਦੁੱਖ ਲੱਗਦੇ ਨੇ, ਪਰ ਨਾਮ ਦੀ ਭੁੱਖ ਐਸੀ ਨਹੀਂ ਜਿਹੜੀ ਰੋਗ ਨੂੰ ਜਨਮ ਦਿੰਦੀ ਏ। ਨਾਮ ਦੀ ਭੁੱਖ ਜਿਹਨੂੰ ਲੱਗ ਜਾਏ ਉਹਦੇ ਅੰਦਰ ਦੇ ਕਈ ਰੋਗ ਦੂਰ ਹੋ ਜਾਂਦੇ। ਸੱਚੇ ਨਾਮ ਕੀ ਲੱਗੈ ਭੁੱਖ, ਉਤ ਭੁੱਖੈ ਖਾਏ ਚਲੀਏ ਦੁੱਖ। ਜਦੋਂ ਉਸ ਭੁੱਖ ਵਿੱਚ ਜਦੋਂ ਲੱਗ ਕੇ ਨਾਮ ਕੋਈ ਜਪਦਾ ਉਹਦੇ ਦੁੱਖਾਂ ਦਾ ਨਾਸ਼ ਹੁੰਦਾ। ਪਰ ਮੈਂ ਅਰਜ਼ ਕਰ ਰਿਹਾ ਵਾਂ ਜੀਵਨ ਕੇਵਲ ਨਾਮ ਹੈ, ਨਾਮ ਤੋਂ ਬਿਨਾਂ ਮਨੁੱਖ ਮੁਰਦਾ। ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਜਦੋਂ ਅਸੀਂ ਗੁਰਦੇਵ ਪੰਚਮ ਪਿਤਾ ਜੀ ਦੇ ਸ਼ਲੋਕ ਤੇ ਪਹੁੰਚੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਅੰਤਲਾ ਸ਼ਲੋਕ ਜਦੋਂ ਅਸੀਂ ਪੜ੍ਹਦੇ ਹਾਂ, ਸ਼ਲੋਕ ਮਹੱਲਾ ਪੰਜਵਾਂ, ਜੀਵਨ ਕਿੱਥੇ ਵੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਾਤਾ ਜੀਓ, ਤੇਰਾ ਕੀਤਾ ਜਾਤੋ ਨਾਹੀਂ, ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ, ਮੈਨੂੰ ਜੋਗ ਕੀਤੋ ਹੀ, ਤੂੰ ਮੈਨੂੰ ਆਪ ਖੁਦ ਹੀ ਕਿਰਪਾ ਕਰਕੇ ਜੋਗ ਬਣਾਇਆ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓ ਹੀ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਤੇ ਅਖੀਰ ਵਿੱਚ ਸਾਹਿਬ ਕਹਿੰਦੇ ਨੇ ਜੀਵਨ ਕਿੱਥੇ ਵੇ, ਨਾਨਕ ਨਾ ਮਿਲੇ ਤਾਂ ਜੀਵਾਂ। ਇਹਦਾ ਮਤਲਬ ਜੇ ਨਾ ਮਿਲਦਾ ਤਾਂ ਮੈਂ ਜੀਨਾ ਵਾਂ, ਨਾਮ ਤੋਂ ਬਿਨਾਂ ਜੀਵਨ ਨਹੀਂ। ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਜੀਵਾ ਹਰਿਆ, ਜੇ ਨਾ ਮਿਲ ਜਾਏ ਤਾਂ ਮੈਂ ਜੀਨਾ। ਹਜ਼ੂਰ ਦੀ ਬਾਣੀ ਪੜ੍ਹਦੀ ਬਚਨ ਆਇਆ, ਸਾਹਿਬ ਕਹਿੰਦੇ ਨੇ ਸਤਿਗੁਰੂ ਜਦੋਂ ਮੈਂ ਤੇਰੇ ਦਰਸ਼ਨ ਕਰਨਾ ਵਾਂ, ਦਰਸ਼ਨ ਕਰਕੇ ਤੇਰੇ ਨਾਮ ਵੀ ਜੁੜਨਾ ਵਾਂ, ਉਦੋਂ ਮੈਂ ਸਮਝਣਾ ਹੁਣ ਮੈਂ ਚਾਰ ਘੜੀਆਂ ਜੀਨਾ ਪਿਆ। ਬਚਨ ਆਉਂਦਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਤੇਰੇ ਦਰਸ਼ਨ ਕਰਕੇ ਮੈਨੂੰ ਜੀਵਨ ਮਿਲਦਾ, ਪੂਰਨ ਕਰਮ ਹੋਏ ਪਰਾ ਮੇਰਾ, ਜਦੋਂ ਮੈਂ ਦਰਸ਼ਨ ਕਰਨਾ ਮੈਨੂੰ ਜੀਵਨ ਪਿਆ ਮਿਲਦਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਹਰ ਬੰਦਾ ਉਮਰ ਮੰਗਦਾ, ਬਹੁਤ ਪ੍ਰਾਣੀ ਘੱਟ ਨੇ ਜਿਹੜੇ ਕਹਿਣਗੇ ਰੱਬਾ ਜਿਤਨੀ ਕੁ ਦਿੱਤੀ ਆ ਆਪਣੀ ਯਾਦ ਵਿੱਚ ਬਤੀਤ ਕਰ ਦੇਈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਕਹਿੰਦੇ ਨੇ ਬੰਦਾ ਮਰਨ ਕਿਨਾਰੇ ਪਿਆ ਹੋਵੇ ਨਾ, ਅੰਤਲੇ ਸਵਾਸ ਚੱਲਦੇ ਹੋਣ, ਅਖੀਰ ਤੇ ਵੀ ਕਹੇਗਾ ਕਿ ਕਿਸੇ ਤਰੀਕੇ ਨਾਲ ਦੋ ਚਾਰ ਦਿਨ ਹੋਰ ਮਿਲ ਜਾਣ ਤੇ ਭਗਤ ਜੀ ਕਹਿੰਦੇ ਨੇ ਕਿਸੇ ਨੂੰ ਪੁੱਛ ਕੇ ਦੇਖੋ ਕੋਈ ਨਹੀਂ ਜੇ ਮਰਨਾ ਚਾਹੁੰਦਾ, ਹਰ ਬੰਦਾ ਚਾਹੁੰਦਾ ਮੈਂ ਜਿੰਦਾ ਰਹਾਂ। ਭਗਤ ਜੀ ਨੇ ਬਚਨ ਕੀਤਾ ਹੈ, ਕਹਿਣ ਲੱਗੇ ਕਿ ਦੇਖ ਜੇ ਤੂੰ ਵਾਕਈ ਜੀਣਾ ਚਾਹੁੰਦਾ, ਜੇ ਤੂੰ ਇਹ ਚਾਹੁੰਦਾ ਮੈਂ ਜਿੰਦਾ ਰਹਾਂ ਤੇ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਨਾਲ ਜੁੜ ਜਾ, ਨਾਮ ਨਾਲ ਜੁੜਿਆ ਹੀ ਅਸਲੀ ਜੀਵਨ। ਬਾਣੀ ਵਿਚ ਬਚਨ ਆਉਂਦਾ ਹੈ, ਸਾਹਿਬ ਜੀ ਕਹਿੰਦੇ ਨੇ ਫਿਰ ਅਸਲ ਵਿਚ ਜੇ ਜੀਵਨ ਜੀਣੇ ਤੇ ਨਾਮ ਨਾਲ ਜੁੜ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਵਿਚ ਇਕ ਬੜੀ ਪਿਆਰੀ ਘਟਨਾ ਆਉਂਦੀ, ਕਹਿੰਦੇ ਨੇ ਸਾਖੀਕਾਰ ਨੇ ਜਿਹੜੀ ਘਟਨਾ ਦਿੱਤੀ ਤੇ ਰਮਜ਼ ਭਰਪੂਰ ਉਹ ਗਾਥਾ ਪਰ ਹੈ ਉਹ ਅਸਲੀਅਤ। ਹਜ਼ੂਰ ਇਕ ਨਗਰ ਵਿਚ ਗਏ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਨੇ। ਕਹਿੰਦੇ ਨੇ ਜਦੋਂ ਹਜ਼ੂਰ ਕਬਰਾਂ ਵਿਚ ਸ਼ਮਸ਼ਾਨ ਭੂਮੀ ਵਿਚੋਂ ਨਿਕਲੇ ਤੇ ਉਸ ਵਕਤ ਕੀ ਤੱਕਦੇ ਨੇ ਕਬਰਾਂ ਉੱਤੇ ਜਿਹੜੇ ਬੰਦੇ ਮਰ ਚੁੱਕੇ ਨੇ, ਜਿਨ੍ਹਾਂ ਦੇ ਸਰੀਰਾਂ ਦਾ ਸੰਸਕਾਰ ਹੋ ਚੁੱਕਾ ਹੈ ਜਾਂ ਜਿਹੜੇ ਕਬਰਾਂ ਵੀ ਦਫ਼ਨ ਹੋ ਚੁੱਕੇ ਨੇ, ਉਹਨਾਂ ਦੀਆਂ ਮੜੀਆਂ ਤੇ ਉਹਨਾਂ ਦੀਆਂ ਕਬਰਾਂ ਉੱਤੇ ਉਹਨਾਂ ਦੇ ਨਾਮ ਲਿਖੇ। ਜਿਵੇਂ ਇੱਥੇ ਵੀ ਆਪਾਂ ਤੱਕਦੇ ਹਾਂ ਕਿਸੇ ਦੀ ਮੌਤ ਹੋ ਜਾਏ ਅਸਾਈਅਤ ਅੰਦਰ ਵੀ ਉਹਨੂੰ ਜ਼ਮੀਨ ਵਿਚ ਦਫ਼ਨ ਕਰਦੇ ਨੇ ਤੇ ਉਹਦੇ ਉੱਪਰ ਪੱਥਰ ਉੱਤੇ ਉਹਦਾ ਨਾਂ ਲਿਖ ਦੇਣਗੇ, ਉਹਦਾ ਜਨਮ ਕਿਸ ਸਨ ਵਿਚ ਹੋਇਆ, ਉਹਦੀ ਮੌਤ ਕਿਸ ਸਮੇਂ ਹੋਈ, ਪੂਰੀ ਡਿਟੇਲ ਦੇ ਦੇਣਗੇ। ਉਸ ਨਗਰ ਵਿਚ ਕੀ ਤੱਕਿਆ, ਮਰਨ ਵਾਲਿਆਂ ਦੀਆਂ ਮੜੀਆਂ ਤੇ ਨਾਮ ਲਿਖੇ ਨੇ ਤੇ ਨਾਮ ਦੇ ਨਾਲ ਲਿਖਿਆ ਇਹ ਮਨੁੱਖ ਸੰਸਾਰ ਤੇ ਆਇਆ ਕੇਵਲ 5 ਸਾਲ ਜੀ ਕੇ ਗਿਆ। ਕਿਸੇ ਦੀ ਮੜੀ ਤੇ ਲਿਖਿਆ ਇਹ 10 ਸਾਲ ਜੀ ਕੇ ਗਿਆ, ਕਿਸੇ ਦੀ ਕਬਰ ਤੇ ਲਿਖਿਆ ਇਹ 15 ਸਾਲ ਜੀ ਕੇ ਗਿਆ, ਕਿਸੇ ਦੀ ਮੜੀ ਤੇ ਲਿਖਿਆ ਇਹ 20 ਸਾਲ ਜੀ ਕੇ ਗਿਆ। 25 ਸਾਲ ਤੋਂ ਉੱਪਰ ਕੋਈ ਨਜ਼ਰ ਨਹੀਂ ਆਇਆ ਤੇ ਮਰਦਾਨਾ ਪੜ੍ਹ ਕੇ ਹੈਰਾਨ ਹੋ ਗਿਆ, ਹੱਦ ਹੋ ਗਈ, ਇਸ ਪਿੰਡ ਦੇ ਅੰਦਰ ਕੋਈ ਬਜ਼ੁਰਗ ਹੋਇਆ ਹੀ ਨਹੀਂ ਕਿ ਹਰ ਬੰਦਾ ਜਿਹੜਾ 25 ਸਾਲ ਦੀ ਉਮਰ ਤੱਕ ਸੰਸਾਰ ਤੋਂ ਕੂਚ ਕਰ ਗਿਆ, ਕੋਈ 5 ਸਾਲ, ਕੋਈ 10 ਸਾਲ, ਕੋਈ 20 ਸਾਲ ਤੱਕ 25 ਤੋਂ ਉੱਪਰ ਕੋਈ ਉੱਠੇ ਨਹੀਂ। ਤੇ ਹਜ਼ੂਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਇੱਕ ਬਚਨ ਕੀਤਾ, ਕਹਿਣ ਲੱਗੇ ਦਾਤਾ ਜੀ ਇੱਕ ਕਿਰਪਾ ਕਰੋ, ਜੇ ਮੈਨੂੰ ਇੰਨੀ ਕੁ ਗੱਲ ਦੀ ਸਮਝ ਦੇ ਦਿਓ ਕਿ ਇਸ ਪਿੰਡ ਦੇ ਅੰਦਰ ਕੋਈ ਬਜ਼ੁਰਗ ਨਹੀਂ ਹੋਇਆ। ਸਾਹਿਬ ਕਹਿਣ ਲੱਗੇ ਇਹ ਤਾਂ ਸਾਰਾ ਪਿੰਡ ਹੀ ਬਜ਼ੁਰਗਾਂ ਦਾ, ਕਿਉਂਕਿ ਬਾਣੀ ਵਿਚ ਬਜ਼ੁਰਗ ਉਹਨੂੰ ਮੜਿਆ ਜਿਹੜਾ ਬਾਕੀ ਜੀਵਨ ਆਤਮਕ ਤੌਰ ਤੇ ਉੱਚਾ ਹੋ ਗਿਆ, ਕੇਵਲ ਕੇਸ ਚਿੱਟੇ ਹੋਣ ਦੇ ਨਾਲ ਬਜ਼ੁਰਗੀ ਨਹੀਂ। ਭਾਈ ਨੰਦ ਲਾਲ ਨੇ ਤਾਂ ਹੀ ਕਿਹਾ, ਕਹਿਣ ਲੱਗੇ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਜੇ ਤੂੰ ਚਾਹਨਾ ਮੈਨੂੰ ਬਜ਼ੁਰਗੀ ਮਿਲੇ ਤਾਂ ਫਿਰ ਪ੍ਰਭੂ ਦੀ ਬੰਦਗੀ ਕਰਨ, ਨਹੀਂ ਤਾਂ ਵਰਨਾ ਆਖਰ ਮੇਕਸ਼ੀ ਸ਼ਰਮੰਦਗੀ, ਜੇ ਬੰਦਗੀ ਨਹੀਂ ਕਰਦਾ ਤਾਂ ਯਾਦ ਰੱਖੀ ਤੇਰੇ ਪੱਲੇ ਬਜ਼ੁਰਗੀ ਆਉਣੀ ਨਹੀਂ। ਸਾਹਿਬ ਕਹਿਣ ਲੱਗੇ ਤਾਂ ਸਾਰਾ ਪਿੰਡ ਬਜ਼ੁਰਗਾਂ ਦਾ, ਮਹਾਰਾਜ ਫਿਰ ਇਸ ਪਿੰਡ ਵਿਚ ਅਜੇ ਤੱਕ 9 ਜਵਾਨਾਂ ਦੀ ਮੌਤ ਹੋਈ। ਹਜ਼ੂਰ ਨੇ ਕਿਹਾ ਤੂੰ ਪਿੰਡ ਵੀ ਜਾ ਕੇ ਪੁੱਛ ਤਾਂ ਸਹੀ। ਤੇ ਸਾਖੀਕਾਰ ਨੇ ਜਿਹੜੀ ਗੱਲ ਕੀ, ਕਹਿੰਦਾ ਭਾਈ ਮਰਦਾਨਾ ਜੀ ਗਏ ਤੇ ਪਿੰਡ ਦੀ ਸੱਥ ਵਿਚ ਜਾ ਕੇ ਕੀ ਦੇਖਿਆ ਕਿ ਬਜ਼ੁਰਗ ਬੈਠੇ ਨੇ, ਹਰ ਇੱਕ ਦੇ ਚਿਹਰੇ ਤੇ ਨੂਰ ਏ, ਉਹਨਾਂ ਦੇ ਚਿਹਰੇ ਵਿਚ ਕੋਈ ਚਮਕ ਏ, ਅੱਖਾਂ ਚਮਕਦੀਆਂ ਨੇ ਤੇ ਜਦੋਂ ਬੋਲਦੇ ਨੇ ਬੋਲ ਵਿਚ ਗੰਭੀਰਤਾ ਮਿਠਾਸ ਏ, ਟਿਕੇ ਹੋਏ ਨੇ। ਭਾਈ ਮਰਦਾਨਾ ਜੀ ਪੁੱਛਦੇ ਨੇ ਬਜ਼ੁਰਗੋ ਇਸ ਪਿੰਡ ਦੇ ਅੰਦਰ 9 ਜਵਾਨਾਂ ਤੇ ਬੱਚਿਆਂ ਦੀਆਂ ਮੌਤ ਜ਼ਿਆਦਾ ਹੋਈ? ਕਹਿਣ ਲੱਗੇ ਨਹੀਂ, ਕੋਈ ਵਿਰਲਾ ਵਿਰਲਾ 9 ਜਵਾਨ ਚਲਾਣਾ ਕਰਦਾ ਨਹੀਂ ਤੇ ਉਮਰ ਭੋਗ ਕੇ ਲੋਕ ਜਾਂਦੇ ਨੇ। ਕਹਿਣ ਲੱਗੇ ਤੁਹਾਡੇ ਪਿੰਡ ਦੀਆਂ ਮੜੀਆਂ ਵਿਚ ਤਾਂ ਕੇਵਲ 5 ਸਾਲ, 10 ਸਾਲ, 15-20 ਸਾਲ ਦੀ ਉਮਰ ਦੇ ਜਿਹੜੇ ਚਲਾਣਾ ਕਰ ਗਏ ਉਹਨਾਂ ਦਾ ਨਾਮ ਲਿਖਿਆ, ਬਾਕੀਆਂ ਦਾ ਨਾਮ ਤਾਂ ਲਿਖਿਆ ਹੀ ਨਹੀਂ। ਤੇ ਬਜ਼ੁਰਗ ਮੁਸਕਰਾਏ, ਕਹਿਣ ਲੱਗੇ ਭਾਈ ਸਾਹਿਬ ਇਹ ਅਜਨਬੀ ਉਹਦੇ ਵਿਚ ਵੀ ਕੋਈ ਰਮਜ਼ ਏ। ਕੀ ਰਮਜ਼ ਏ ਜੀ? ਕਹਿਣ ਲੱਗੇ ਅਸਲ ਵਿਚ ਅਸੀਂ ਜੀਵਨ ਮੰਨਦੇ ਹੀ ਉਸ ਬੰਦੇ ਦਾ ਵਾਂ, ਇਹ ਨਹੀਂ ਕਿ 100 ਸਾਲ ਉਮਰ ਭੋਗੀ ਕਹਿ ਦਿੱਤਾ ਇਹ 100 ਸਾਲ ਜੀ ਕੇ ਗਿਆ। ਕਹਿਣ ਲੱਗੇ ਅਸਲ ਵਿਚ ਜੀਵਨ ਹੋਵੇ ਕਿ ਉਹ ਬੰਦਾ ਨਾਮ ਵਿਚ ਕਿੰਨਾ ਕੁ ਜੀ ਕੇ ਗਿਆ, ਜਿੰਨੇ ਸਾਲ ਉਹ ਗੁਰੂ ਪਰਮੇਸ਼ਵਰ ਦੇ ਚਰਨਾਂ ਨਾਲ ਜੁੜਿਆ ਉਨੇ ਸਾਲ ਅਸੀਂ ਜ਼ਿੰਦਗੀ ਦੇ ਮੰਨੇ ਆ ਤੇ ਜਿਹੜਾ ਬਾਕੀ ਸਮਾਂ ਨਿਕਲ ਗਿਆ ਉਹਨੂੰ ਅਸੀਂ ਕਦੀ ਜੀਵਨ ਵਿਚ ਮੰਨਦੇ। ਜੀਵਨ ਤਾਂ ਹੋਵੇ ਜਿਹੜਾ ਨਾਮ ਵਿਚ ਬਤੀਤ ਹੋਇਆ। ਸਤਿਗੁਰੂ ਨੇ ਤਾਂ ਹੀ ਬਾਣੀ ਵਿਚ ਕਿਹਾ, ਕਹਿਣ ਲੱਗੇ ਸੋ ਜੀਵਿਆ ਜਿਸ ਮਨ ਵਸਿਆ ਸੋਏ। ਇਹ ਪੰਕਤੀ ਆਮ ਤੌਰ ਤੇ ਸਾਡੇ ਸੱਜਣ ਪੜ੍ਹਦੇ ਨੇ, ਪੰਕਤੀ ਦੀ ਅਗਲੀ ਤੋਕੇ ਸ਼ਬਦ ਦੀ, ਸ਼ਬਦ ਦੇ ਸੋ ਜੀਵਿਆ ਉਹ ਜਿੰਦਾ ਕੌਣ ਜਿਸ ਮਨ ਵਸਿਆ ਸੋਏ, ਜਿਹਦੇ ਮਨ ਵਿਚ ਵਾਹਿਗੁਰੂ ਜੀ ਵਸ ਗਿਆ, नानक अवर ना जीवा कोई, बाकी कोई जिंदा नहीं जे जीवा पत लथी जाए। हुण इस पंक्ति दे अर्थ अगे तब्दील हो गए। पहला शब्द सो जीव्या, एदा अर्थ है आत्मक तौर ते ओ जींदा जिस मन वस्या सोए, जिदे मन विच वाहिगुरु दा नाम वस गया। नानक अवर ना जीवा कोई, बाकी कोई नहीं जींदा। अगे कहिंदे जे जीवा, जे तू शरीरक तौर ते जीना पिया पत लथी जाए। हुण एदा अर्थ असी ए भी करने आ कि जिउंदे जी जे साडी कोई पत नूं हथ पांदा है सब हराम, जेता किछ खाए। जे जिउंदे जी तेरी पत विच मिट्टी विच मिल गई ते साना सारा खाना पीना हराम हो गया। पर सतगुरु इत्थे जिहड़ी गल करदे ना आत्मक तौर ते दे अर्थां नूं समझो, साहिब कहिंदे जींदा ओह जिहड़ा नाम वी जड़दा है, जिहड़ा शरीरक तौर ते जींदा है ते केवल खाई जांदा है। साहिब कहिण लगे लाण ते ओहदे खाण ते पीण ते जिहड़ा खा पीता लैंदा कदी परमेश्वर दे शुकर वी जुड़िया नहीं। बाणी विच इक बचन आउंदा हजूर दा, साहिब कह रहे ने जे जीव है जे जिउंदिआं जी वकारा ने तेरी पत ला दित्ती। साहिब कहण लगे जे जीव है पत लथी जाए सब हराम, जेता किछ खाए। किवें साहिब दा बचन आउंदा सौ उलामै दिनै कै राती मिल सहंस, ओनू सैकड़े फटकारा देने पैंदियां ने, रात नूं हजारां लाणतां पैंदियां ने। कहण लगे सिफत सलाहण लग छड कै करंगी लगा हंस, रब ने हंस पैदा कीता है, हंस दा काम है मोती चुनना, हंस दा काम है दुध ते पानी नूं वाह करना। कहण लगे जन्म ता हंसा वाला सी पर बिरती तेरी बन गई है भलिया, मरे हुए करंग नोच नोच के खाना पे। रब दी सिफत नूं छड देना ए कीमती मोती छड देना है, ते जेड़े दुनिया दे वकार भोगने ए मानो मरे हुए करंग मरिया हुईयां हड्डियां पिया चूंडना। सौ उलामै दिना कै राती मिलन सांस, सिबत सलाहन छड कै करंगी लगा हंस। अगे साहिब कहिंदे ने फिट अवेहा जीविया, एदा मतलब जींदा ते ओ वी पिया है, सवास ओहदे भी चलदे पए ने। फिट अवेहा जीविया जित खाए वधाया पेट, नानक सच्चे नाम बिन सबो दुश्मन हेत, जे नाम नाल नहीं जुड़िया ते तू जींदा है। मेरे कहण तो मुराद गुरु अर्जन पिता कहिंदे ने हर एक ओ मनुख जींदा जिदे अंदर प्रभु दा नाम वस गए। जे नाम नहीं तां प्यारे जीवन कुछ नहीं, चलदी फिरदी एक लाश है। सतगुरु ने बाणी विच बचन कीते मैं कुछ बेनतियां करनियां चाहना, जीवन केवल नाम विचो जे। हजूर कहिंदे ने जे कोई प्राणी चढ़ाई कर जांदा है ना उहनू जिन्ना मर्जी मेकअप कोई कर लै, ओहदे तन ते सुगंधी मल दिओ, ओहदे चेहरे ते लाली मल दिओ, रेशम दे कपड़े पा दिओ, सिर ते सोहनी दस्तार बन दिओ, भावे किन्ने कीमती गर्म कंबल ओहदे ते पा दिओ, ते साहिब कहन लगे उस मुर्दे दे किस काम। जिहड़ा मर चुका है मरे हुए दा शिंगार किसे अर्थ नहीं। साहिब कहिंदे ने जिवें मरे हुए बंदे ते कीता होया शिंगार काम नहीं देंदा, ते जिहड़ा आत्मक तौर ते मर चुका है जितना मर्जी खाए जितना मर्जी पाए ओह भी इस तरह जिवें मुर्दे उत्ते किसे ने शिंगार कीता हो। बाणी विच बचन हुंदा नाम बिना जो पैर है खाए, ज्यो कूकर जूठन मैं पाए, नाम बिना जेता व्यवहार, ज्यो मृतक मिथ्या शिंगार, नाम तो बिना ता इस तरह जिवें मुर्दे ते शिंगार कीता होए। सतगुरु कहिंदे ने बाणी विच हर बंदा बहुत जीवन चाहुंदा है, पर असल विच जीवन ता ओवे जेड़ा नाम विच बतीत होवे, जेड़ा सिमरन विच बतीत होवे। ते सतगुरु जदों कोई नाम भी जुड़दा है ते फिर कृपा की हुंदी है। हजूर ने पहले श्लोक विच ए बचन कीता, कहन लगे हे प्यारे गोसाई। साहब कहन लगे गोसाई दा अर्थ है वाहिगुरु, गरिष्ठ ग्रिष्ट दा अर्थ है बहुत वड्डा बहुत उच्चा बहुत भारी। जिस वाहिगुरु दे नाम दी गल मैं तेनू सुनान लगा, कहन लगे ओ वाहिगुरु बड़ा उच्चा ही, ओ वाहिगुरु बड़ा भारा ही, ओ वाहिगुरु बड़ा अडोल है, रूप एण ओदा रूप भी बड़ा सोहना। साहब कहन लगे सिमरन जदो ओदा सिमरन करेगा सर्वत्र जीवन है, असल विच ओदा सिमरन ही सारे मनुखां दा जीवन है, जींदे ओ ने जेड़ा सिमरन करदे ने, जे कोई सिमरन नहीं करदा तां ओ जींदियां विच किवें आ गया। सतगुरु गुरु तेग बहादुर जी दी बाणी पढ़ने आ ना, ਕਈ ਬਚਨ ਬਾਣੀ ਵਿੱਚ ਐਸੇ ਮਿਲਦੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਅੰਦਰ ਕੰਬ ਜਾਂਦਾ ਹੈ। ਸਤਿਗੁਰੂ ਨੇ ਇੱਕ ਬਚਨ ਕੀਤਾ, ਮੈਂ ਅਰਜ਼ ਕਰਨੀ ਚਾਹੁੰਦਾ ਬਾਣੀ ਵਿੱਚੋਂ, ਤੇ ਹੈ ਉਹ ਬਚਨ ਐਸਾ ਬੰਦੇ ਦੇ ਅੰਦਰ ਨੂੰ ਝੰਜੋੜ ਦਿੰਦਾ ਹੈ, ਤੇ ਕਈ ਵਾਰੀ ਸੋਚੀਦਾ ਸਤਿਗੁਰੂ ਤੁਸੀਂ ਝਿੜਕ ਮਾਰ ਕੇ ਵੀ ਸਾਨੂੰ ਸਮਝਾਉਣਾ ਚਾਹੁੰਦੇ। ਆਪਾਂ ਕਈ ਵਾਰੀ ਕਹਿੰਦੇ ਹੁਕਮਨਾਮਾ ਲੈਂਦੇ ਹਾਂ, ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ। ਕਈ ਵਾਰੀ ਪਰਿਵਾਰ ਨੂੰ ਦੇਖ ਕੇ ਵੀ ਆਪਾਂ ਹੁਕਮਨਾਮਾ ਕੱਢ ਲੈਂਦੇ ਹਾਂ ਵੀ ਚੰਗਾ ਕੋਈ ਵਾਕ ਕੱਢ ਲਓ ਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਆਂ ਸੱਚ ਹੋਵੇ। ਤੇ ਜੇ ਕੋਈ ਹੁਕਮਨਾਮਾ ਆ ਜਾਏ ਨਾ ਨੌਵੇਂ ਪਾਤਸ਼ਾਹ ਦਾ ਕਿ ਮਨ ਰੇ ਕਵਨ ਕੁਮਾਤੈ ਲੀਨੀ, ਜਾਂ ਆ ਜਾਏ ਕਿ ਮਨ ਕੀ ਮਨ ਹੀ ਮਾਹੇ ਰਹੀ, ਅਸੀਂ ਕਹਾਂਗੇ ਹੁਕਮਨਾਮਾ ਬੜਾ ਸਖ਼ਤ ਆਇਆ। ਇੱਕ ਗੱਲ ਚੇਤੇ ਰੱਖਿਓ, ਮੇਰਾ ਗੁਰੂ ਕਦੀ ਕੌੜਾ ਬੋਲਦਾ ਹੀ ਨਹੀਂ। ਸਾਹਿਬ ਨੇ ਬਾਣੀ ਵਿਚ ਬਚਨ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਤੇ ਜਦੋਂ ਅਸੀਂ ਕਹਿੰਦੇ ਹਾਂ ਇਹ ਹੁਕਮਨਾਮਾ ਆ ਗਿਆ, ਹਜ਼ੂਰ ਕਹਿੰਦੇ ਨੇ ਤੈਨੂੰ ਸਮਝ ਨਹੀਂ ਪਈ, ਤੂੰ ਯਾਦ ਰੱਖਿਆ ਕਰ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ, ਜੇ ਗੁਰੂ ਝਿੜਕਦਾ ਸਮਝੀ ਇਹਦੇ ਵਿਚ ਵੀ ਮਿਠਾਸ ਏ। ਬਾਣੀ ਵਿਚ ਇੱਕ ਬਚਨ ਆਇਆ, ਕਹਿਣ ਲੱਗੇ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ। ਗੁਰੂ ਰਾਮਦਾਸ ਜੀ ਕਹਿਣ ਲੱਗੇ ਨਾਮ ਤੋਂ ਬਿਨਾ ਭਾਵੇਂ ਜਿਤਨਾ ਮਰਜ਼ੀ ਸੁਹਾਪਣ ਹੋਵੇ, ਨਾਮ ਤੋਂ ਬਿਨਾ ਇਸ ਤਰ੍ਹਾਂ ਜਿਵੇਂ ਕਿਸੇ ਨੇ ਨਕ ਕਰ ਦਿੱਤਾ ਹੋਵੇ। ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ। ਤੇ ਅਗਲੀ ਜਿਹੜੀ ਪੰਕਤੀ ਕਹੀ, ਧਿਆਨ ਦਿਆ ਜੇ ਬਚਨ ਗੁਰੂ ਗ੍ਰੰਥ ਸਾਹਿਬ ਦੇ ਨੇ, ਕਹਿੰਦੇ ਨੇ ਜਿਹੜਾ ਬੰਦਾ ਕਹਿੰਦਾ ਮੈਂ ਨਾਮ ਜਪਦਾ ਨਹੀਂ ਮੈਨੂੰ ਕੀ ਪਰਵਾਹ, ਹਜ਼ੂਰ ਕਹਿੰਦੇ ਨੇ ਜੇ ਬੇਸ਼ਵਾ ਦੇ ਘਰ ਪੁੱਤਰ ਪੈਦਾ ਹੋ ਗਿਆ ਉਹਨੂੰ ਜਾ ਕੇ ਕੋਈ ਪੁੱਛੇ ਤੇਰੇ ਬਾਪੂ ਦਾ ਨਾਂ ਕੀ, ਉਹ ਕਦੀ ਨਾਂ ਨਹੀਂ ਦੱਸ ਸਕੇ। ਸਾਹਿਬ ਦਾ ਬਚਨ ਹੁੰਦਾ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ, ਜਿਉਂ ਬੇਸ਼ਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਤਰ ਘਟੀ, ਉਹ ਕਿਹਦਾ ਨਾਂ ਦੱਸੇਗਾ। ਦੇਖ ਜਦੋਂ ਰੱਬ ਦੀ ਦਰਗਾਹ ਵੀ ਜਾਏਗਾ ਤੇ ਪੁੱਛਿਆ ਜਾਏਗਾ ਤੇਰੇ ਪਿਤਾ ਦਾ ਨਾਮ ਕੀ ਏ, ਤੇ ਜੇ ਤੈਨੂੰ ਵਾਹਿਗੁਰੂ ਦਾ ਨਾਮ ਹੀ ਚੇਤੇ ਨਹੀਂ ਤੇ ਭਲਿਆ ਉਸ ਦਰਗਾਹ ਵੀ ਜਾ ਕੇ ਦੱਸੇਗਾ ਕੀ। ਸਤਿਗੁਰੂ ਅੱਜ ਬਚਨ ਪੈ ਕਰਦੇ ਨੇ, ਕਹਿਣ ਲੱਗੇ ਗੁਸਾਈ ਗ੍ਰਿਸ਼ਟ ਰੁਪੇਣ, ਮੇਰਾ ਗੁਸਾਈ ਸਭ ਤੋਂ ਉੱਚਾ, ਉਹਦਾ ਰੂਪ ਸੋਹਣਾ। ਹਜ਼ੂਰ ਕਹਿਣ ਲੱਗੇ ਸਿਮਰਨ ਸਰਬੱਤਰ ਜੀਵਨ ਹੈ, ਉਹ ਸਾਰਿਆਂ ਨੂੰ ਜੀਵਨ ਦੇਣ ਵਾਲਾ, ਉਹਦਾ ਨਾਮ ਹੀ ਜੀਵਨ ਹੈ। ਅੱਗੇ ਹਜ਼ੂਰ ਨੇ ਬਚਨ ਕੀਤਾ, ਲੱਭਦਾ ਕਿੱਥੋਂ ਮੈਂ, ਲੱਭਦਿਆਂ ਸੰਤ ਸੰਗੇਣ, ਇਹਦਾ ਅਰਥ ਹੈ ਗੁਰੂ ਸੰਤ ਦੇ ਕੋਲੋਂ ਨਾਮ ਲੱਭਦਾ। ਇੱਥੇ ਜਦੋਂ ਕਿਤੇ ਪੜ੍ਹੋ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ, ਹੋਰ ਵਿਦਵਾਨਾਂ ਨੇ ਵੀ ਇਹਦੇ ਅਰਥ ਕੀਤੇ ਨੇ, ਲੱਭਦਿਆਂ ਲੱਭਦਾ ਸੰਤ ਸਗੇਣ, ਗੁਰੂ ਸੰਤ ਦੀ ਸੰਗਤ ਵਿੱਚੋਂ। ਤੇ ਸਾਹਿਬ ਕਹਿਣ ਲੱਗੇ ਨਾਨਕ ਸਵੱਛ ਮਾਰਗ ਹੈ ਹਰ ਭਗਤ ਨੇ, ਅਸਲ ਵਿੱਚ ਸਵੱਛ ਮਾਰਗ ਇਹਦੇ ਪ੍ਰਭੂ ਦੀ ਭਗਤੀ ਵੀ ਜੁੜ ਜਾਂਦਾ। ਨਾਮ ਜੀਵਨ ਏ, ਪ੍ਰਭੂ ਦੀ ਭਗਤੀ ਹੀ ਸਭ ਤੋਂ ਚੰਗਾ ਮਾਰਗ ਏ। ਤੇ ਹਜ਼ੂਰ ਕਹਿੰਦੇ ਨੇ ਜਦੋਂ ਫਿਰ ਇਸ ਮਾਰਗ ਤੇ ਕੋਈ ਤੁਰ ਪੈਂਦਾ ਤੇ ਫਿਰ ਉਹਨੂੰ ਤੱਤੀ ਵਾਹ ਵੀ ਨਹੀਂ ਲੱਗਦੀ। ਬਾਣੀ ਵਿੱਚ ਹਜ਼ੂਰ ਨੇ ਬਚਨ ਕਿਹਾ, ਤੂੰ ਭਗਤੀ ਦੇ ਮਾਰਗ ਤੇ ਚੱਲ ਤਾਂ ਸਹੀ, ਬਚਨ ਆਉਂਦਾ ਹਜ਼ੂਰ ਦਾ, ਕਹਿੰਦੇ ਨੇ ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ ਵੇਸਾਰੈ ਦੂਜਾ ਭਾਉ ਜੀਓ, ਇਉਂ ਪਾਵੈ ਹਰ ਦਰਸਾਵੜਾ ਨਾ ਲੱਗੈ ਤੱਤੀ ਵਾਏ ਵਾਓ ਜੀਓ। ਪ੍ਰਭੂ ਦੀ ਭਗਤੀ ਦਾ ਮਾਰਗ ਜਿਹੜਾ ਸਵੱਛ ਮਾਰਗ। ਅਗਲੇ ਜਿਹੜੇ ਸਲੋਕ ਵਿੱਚ ਹਜ਼ੂਰ ਨੇ ਬਚਨ ਕੀਤਾ, ਕਮਾਲ ਕਰ ਦਿੱਤੀ ਦਾਤਾ, ਜਿਹੜਾ ਨਾਮ ਵਿੱਚ ਜੀਂਦਾ ਹੈ ਉਹਨੂੰ ਕਿੰਨੀ ਕੁ ਕਿਰਪਾ ਮਿਲ ਜਾਂਦੀ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਸਾਹਮਣੇ ਹੁਣ ਇੱਕ ਪਹਾੜ ਹੋਵੇ, ਪਹਾੜ ਨੂੰ ਕੋਈ ਤੋੜ ਸਕਦਾ? ਹਜ਼ੂਰ ਕਹਿੰਦੇ ਨੇ ਇੱਕ ਭਾਰੀ ਕਠੋਰ ਪੱਥਰ ਏ, ਉਹਨੂੰ ਕੋਈ ਮਨੁੱਖ ਦਵਾਨ ਵਿਦਾਨ ਨਾਲ ਹਥੌੜੇ ਨਾਲ ਕਿਸੇ ਹੋਰ ਤਾਕਤ ਨਾਲ ਤਾਂ ਤੋੜ ਲੈ, ਤੇ ਜੇ ਇੱਕ ਮੱਛਰ ਦੇ ਦਾਣੇ ਨੂੰ ਕਹੀਏ ਵੀ ਤੂੰ ਪੱਥਰ ਦੇ ਵਿੱਚ ਟੱਕਰ ਮਾਰ ਕੇ ਪੱਥਰ ਨੂੰ ਤੋੜ ਦੇ, ਕਦੀ ਉਹ ਪੱਥਰ ਟੁੱਟ ਸਕਦਾ? ਨਾਮੁਮਕਿਨ ਹੈ, ਬਿਲਕੁਲ ਨਹੀਂ ਟੁੱਟਦਾ। ਪਰ ਧੰਨ ਗੁਰੂ ਪੰਚਮ ਪਿਤਾ ਕਹਿੰਦੇ ਨੇ ਮੈਂ ਇੱਕ ਗੱਲ ਤੈਨੂੰ ਭਰੋਸੇ ਨਾਲ ਕਹਿੰਦਾ, ਜਦੋਂ ਕੋਈ ਨਾਮ ਵਿੱਚ ਜੁੜ ਜਾਂਦਾ ਫਿਰ ਮਸਕੰਗ ਭਗਣੰਤ ਸੈਲੰਗ। ਅਗਲਾ ਸ਼ਲੋਕ ਏ ਮਸਕੰਗ, ਮਸਕੰਗ ਦਾ ਅਰਥ ਮੱਛਰ, ਭਗਣੰਤ ਦਾ ਅਰਥ ਤੋੜ ਦਿੰਦਾ ਹੈ, ਸੈਲੰਗ ਦਾ ਅਰਥ ਪੱਥਰ। ਜੇ ਗੁਰੂ ਕਿਰਪਾ ਕਰੇ ਤੇ ਇੱਕ ਮੱਛਰ ਵੀ ਪੱਥਰ ਦੇ ਦੋ ਟੁਕੜੇ ਕਰ ਸਕਦਾ ਹੈ। ਇਹਦਾ ਅਧਿਆਤਮਿਕ ਅਰਥ ਇਹ ਵੇ ਕਿ ਜਿਸ ਹੰਕਾਰ ਪੱਥਰ ਦੀ ਤਰ੍ਹਾਂ ਸਾਨੂੰ ਕਿਤੇ ਨਿਕਲਣ ਨਹੀਂ ਦਿੰਦਾ, ਜੇ ਗੁਰੂ ਨਾਮ ਦੀ ਬਖਸ਼ਿਸ਼ ਕਰਦਾ ਤੇ ਮੱਛਰ ਵਰਗਾ ਕਮਜ਼ੋਰ ਮਨ ਵੀ ਇਸ ਹੰਕਾਰ ਪੱਥਰ ਦੇ ਤੋੜ ਕੇ ਦੋ ਟੁਕੜੇ ਕਰ ਦਿੰਦਾ। ਮਸਕੰ ਭਗਣੰਤ ਸੈਲੰ,
ਤੇ ਸਾਹਿਬ ਜੀ ਕਹਿਣ ਲੱਗੇ ਕਿ ਕਰਦਮੰਗ ਤੁਰੰਤ ਪਪੀਲ ਕਹਿ। ਕਰਦਮੰਗ ਦਾ ਅਰਥ ਚਿੱਕੜ। ਹੁਣ ਕੀੜੀ ਸੁੱਕੀ ਮਿੱਟੀ ਤੇ ਬੜੀ ਮੁਸ਼ਕਲ ਨਾਲ ਤੁਰਦੀ, ਐਸਤਾ ਐਸਤਾ ਤੁਰੇਗੀ। ਹੁਣ ਜੇ ਕਿਤੇ ਕੋਈ ਕਹਿ ਵੀ ਕੀੜੀ ਨੂੰ ਤੂੰ ਦਲਦਲ ਨਾਲ ਭਰਿਆ ਹੋਇਆ ਸਮੁੰਦਰ, ਇਸ ਚਿੱਕੜ ਵਾਲੇ ਸਮੁੰਦਰ ਵਿੱਚੋਂ ਤਰ ਕੇ ਬਾਹਰ ਨਿਕਲ, ਤੇ ਪਿਆਰਿਓ ਜਿਹੜੀ ਸੁੱਕੀ ਮਿੱਟੀ ਵਿਚ ਨਹੀਂ ਤੁਰ ਸਕਦੀ ਉਹਨੇ ਸਮੁੰਦਰ ਦੀ ਦਲਦਲ ਵਿੱਚੋਂ ਕਿੱਥੋਂ ਪਾਰ ਹੋ ਜਾਣਾ। ਪਰ ਗੁਰੂ ਪੰਚਮ ਪਿਤਾ ਕਹਿੰਦੇ ਨੇ ਜਦੋਂ ਨਾਮ ਨਾਲ ਜੁੜੇਗਾ ਨਾ ਫਿਰ ਸਾਗਰਨ ਦੇਖ, ਇਹ ਸਮੁੰਦਰ ਚਿੱਕੜ ਨਾਲ ਭਰਿਆ ਹੈ। ਕਰਦਮੰਗ ਤੁਰੰਤ ਪਪੀਲ ਕਹਿ, ਪਪੀਲ ਕਹਿ ਦਾ ਅਰਥ ਕੀੜੀ। ਕੀੜੀ ਵਿਚ ਵੀ ਰੱਬ ਨੇ ਇੰਨੀ ਕੁ ਤਾਕਤ ਭਰ ਦਿੱਤੀ, ਉਹ ਵੀ ਪਿਆਰਿਓ ਇਸ ਮੋਹ ਦੇ ਚਿੱਕੜ ਨੂੰ ਤਰ ਕੇ ਪਾਰ ਹੋ ਗਈ। ਜਿਹੜੇ ਚਿੱਕੜ ਤੋਂ ਤਰਿਆ ਨਹੀਂ ਜਾਂਦਾ, ਕੀੜੀ ਵਰਗਾ ਕਮਜ਼ੋਰ ਮਨ ਵੀ ਤਰ ਗਿਆ। ਸਾਹਿਬ ਕਹਿ ਰਹੇ ਨੇ ਮਸ਼ਕੰਗ ਭਗਣੰਤ ਸੈਲੰ, ਕਰਦਮੰਗ ਤੁਰੰਤ ਪਪੀਲ ਕਹਿ, ਸਾਗਰੰਗ ਲਗੰਤ ਪਿੰਗੰ, ਤਮ ਪ੍ਰਕਾਸ਼ ਅੰਧ ਗਏ। ਇੱਕ ਮਨੁੱਖ ਜਿਹਦੀਆਂ ਦੋਨੋਂ ਲੱਤਾਂ ਕੰਮ ਨਹੀਂ ਕਰਦੀਆਂ, ਉਹ ਤਾਂ ਮੈਦਾਨ ਵਿਚ ਨਹੀਂ ਤੁਰ ਸਕਦਾ, ਉਹਨੇ ਸਮੁੰਦਰ ਵਿਚ ਕਿਵੇਂ ਤਰਨਾ। ਪਰ ਸਤਿਗੁਰੂ ਕਹਿੰਦੇ ਨੇ ਯਾਦ ਰੱਖੀ, ਜਿਹੜਾ ਆਤਮਕ ਤੌਰ ਤੇ ਪਿੰਗਲਾ ਹੋ ਚੁੱਕਾ, ਸਾਗਰੰਗ ਲਗੰਤ ਪਿੰਗੰ, ਭਾਵੇਂ ਸੰਸਾਰ ਇੱਕ ਸਮੁੰਦਰ ਏ, ਜਿਹੜਾ ਆਤਮਕ ਤੌਰ ਤੇ ਪਿੰਗਲਾ, ਜਦੋਂ ਸੰਗਤ ਵੀ ਜੁੜ ਕੇ ਨਾਮ ਜਪਦਾ ਤੇ ਨਾਮ ਪਿੰਗਲੇ ਨੂੰ ਵੀ ਸਮੁੰਦਰ ਤੋਂ ਪਾਰ ਕਰ ਦਿੰਦਾ। ਤਮ ਪ੍ਰਕਾਸ਼ ਅੰਧਕ ਹੈ, ਤਮ ਦਾ ਅਰਥ ਹੈ ਹਨੇਰਾ, ਪ੍ਰਕਾਸ਼ ਦਾ ਅਰਥ ਹੈ ਚਾਨਣ, ਅੰਧਕਹਿ ਦਾ ਅਰਥ ਹੈ ਅੰਨਾ। ਕਹਿਣ ਲੱਗੇ ਜਿਸ ਬੰਦੇ ਨੂੰ ਦੋ ਕਦਮ ਵੀ ਸਾਫ਼ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ, ਜੇ ਦਾਤਾ ਤੂੰ ਕਿਰਪਾ ਕਰੇ ਉਹਨੂੰ ਹਨੇਰੇ ਵਿਚ ਵੀ ਤੂੰ ਚਾਨਣ ਬਖਸ਼ ਕੇ ਰਸਤਾ ਦੇ ਦੇ। ਨਾਮ ਵਿਚ ਇੰਨੀ ਤਾਕਤ ਹੈ, ਇਹਦਾ ਮਤਲਬ ਮੱਛਰ ਵਰਗੀ ਬਿਰਤੀ ਹੰਕਾਰ ਨੂੰ ਤੋੜ ਸਕਦੀ ਏ। ਕਮਜ਼ੋਰ ਮੱਛਰ ਵਰਗਾ ਮਨ ਹੰਕਾਰ ਨੂੰ ਤੋੜ ਸਕਦਾ ਜੇ ਨਾਮ ਹੋਵੇ। ਕੀੜੀ ਵਰਗਾ ਕਮਜ਼ੋਰ ਹਿਰਦਾ ਮੋਹ ਦੇ ਚਿੱਕੜ ਨੂੰ ਤਰ ਸਕਦਾ। ਪਿੰਗਲੇ ਵਰਗਾ ਮਨ ਜਿਹੜਾ ਧਿਆਨ ਰੱਖਣਾ ਉਹ ਸੰਸਾਰ ਸਮੁੰਦਰ ਨੂੰ ਤਰ ਸਕਦਾ। ਤੇ ਜਿਸ ਬੰਦੇ ਨੂੰ ਆਤਮਕ ਤੌਰ ਤੇ ਕੁਝ ਨਹੀਂ ਦਿਸਦਾ, ਜੇ ਸਤਿਗੁਰੂ ਕਿਰਪਾ ਕਰੇ ਤੇ ਉਹ ਮਨੁੱਖ ਹਨੇਰੇ ਵਿਚ ਵੀ ਚਾਨਣ ਲੈ ਕੇ ਰਸਤੇ ਲਾ ਲੱਭ ਕੇ ਪ੍ਰਭੂ ਦੇ ਦਰ ਤੱਕ ਪਹੁੰਚ ਸਕਦਾ। ਇਹ ਨਾਮ ਨਾਲ ਬਰਕਤ ਆਉਂਦੀ ਹੈ। ਕਈ ਵਾਰੀ ਸੋਚਦੇ ਹਾਂ ਉਹਦੇ ਅੰਦਰ ਤਾਕਤ ਕਿਵੇਂ ਆ ਗਈ, ਜਿਹੜਾ ਅੱਜ ਤੱਕ ਕਮਜ਼ੋਰ ਏ ਇੱਕੋ ਦਮ ਕਿਵੇਂ ਤਾਕਤ ਆ ਗਈ। ਬਾਣੀ ਵਿਚ ਇੱਕ ਭਗਤ ਕਬੀਰ ਜੀ ਦਾ ਸ਼ਬਦ ਆਇਆ ਰਾਗ ਆਸਾ ਵਿਚ, ਤਵੱਜੋ ਦੇਣੀ ਉਹਦੇ ਅਰਥ ਜਦੋਂ ਕਰਨੇ ਆ ਅਰਥ ਬੜੇ ਸੋਹਣੇ ਨੇ। ਸ਼ਬਦ ਆਉਂਦਾ ਕਿ ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਸਹੁਰੈ ਪੀਐ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ। ਇਸ ਸ਼ਬਦ ਦੇ ਅਰਥਾਂ ਵੱਲ ਧਿਆਨ ਦਿਆ ਜੇ, ਰਾਓ ਦੀ ਤੋਕੇ ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਕਹਿਣ ਲੱਗੇ ਕਹੋ ਕਬੀਰ ਜਬ ਲੋਹਰੀ ਆਈ, ਬੜੀ ਕਾ ਸੁਹਾਗ ਤਰਿਓ, ਲੋਹਰੀ ਸੰਗ ਭਈ ਆ ਮੇਰਾ ਜੇਠੀ ਔਰ ਧਰਿਓ। ਹੁਣ ਸ਼ਬਦ ਪੜ ਦਿੱਤਾ, ਮੇਰਾ ਖਿਆਲ ਏ ਅਰਥਾਂ ਦੀ ਸਮਝ ਨਹੀਂ ਪਈ ਹੋਣੀ। ਹੁਣ ਇਸ ਪੰਕਤੀ ਦੇ ਕਦੀ ਅਰਥ ਕਰੋ। ਕਹਿਣ ਲੱਗੇ ਕਬੀਰ ਜੀ ਮੇਰੇ ਸਤਿਗੁਰੂ, ਅੱਜ ਮੈਂ ਤੇਰੇ ਚਰਨਾਂ ਵਿਚ ਇੱਕ ਬੇਨਤੀ ਕਰਨ ਆਇਆ। ਰਹਾਉ ਦੀ ਤੁਕ ਤੋਂ ਇਹਦੇ ਅਰਥ ਸ਼ੁਰੂ ਹੁੰਦੇ ਨੇ। ਕਹਿਣ ਲੱਗੇ ਭਲੀ ਸਰੀ, ਭਲੀ ਸਰੀ ਦਾ ਅਰਥ ਬੜਾ ਚੰਗਾ ਹੋ ਗਿਆ। ਕੀ ਚੰਗਾ ਹੋ ਗਿਆ ਕਬੀਰ ਜੀ? ਕਹਿਣ ਲੱਗੇ ਮੂਈ ਮੇਰੀ ਪਹਿਲੀ ਬਰੀ, ਮੂਈ ਦਰ ਸੇ ਮਰ ਗਈ। ਕੌਣ ਮਰ ਗਈ? ਮੇਰੀ ਪਹਿਲੀ ਬਰੀ, ਪਹਿਲੀ ਬਰੀ, ਬਰੀ ਦਰ ਸੇ ਵਿਆਹੀ ਹੋਈ। ਕਹਿਣ ਲੱਗੇ ਬੜਾ ਚੰਗਾ ਹੋਇਆ ਮੇਰੇ ਦਾਤਾ ਜੀ, ਅੱਜ ਤੇਰੀ ਕਿਰਪਾ ਹੋ ਗਈ। ਜਿਸ ਇਸਤਰੀ ਨਾਲ ਮੇਰੀ ਪਹਿਲੀ ਸ਼ਾਦੀ ਹੋਈ ਉਹਦੀ ਮੌਤ ਹੋ ਗਈ ਏ, ਤੇ ਉਹਦੇ ਮਰਨ ਤੋਂ ਬਾਅਦ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਜਿਹਦੇ ਨਾਲ ਹੁਣ ਮੇਰੇ ਸੰਬੰਧ ਕਾਇਮ ਹੋਏ, ਜਿਹਦੇ ਨਾਲ ਹੁਣ ਮੇਰਾ ਵਿਆਹ ਹੋਇਆ, ਕਿਰਪਾ ਕਰ ਜੁਗਾਂ ਜੁਗਾਂ ਤੱਕ ਇਹ ਜਿੰਦੀ ਰਹਿ ਦੀ ਕਦੀ ਮੌਤ ਹੋਵੇ ਨਾ। ਹੁਣ ਜੇ ਇਹਦੇ ਅਖਰੀ ਅਰਥ ਕਰਾਂਗੇ ਤੇ ਕਈ ਕਹਿਣਗੇ ਕਬੀਰ ਦੀਆਂ ਦੋ ਸ਼ਾਦੀਆਂ ਹੋਈਆਂ, ਪਰ ਇਹਦੇ ਅਰਥ ਬੜੇ ਕਮਾਲ ਦੇ ਨੇ। ਭਲੀ ਸਰੀ, ਚੰਗਾ ਹੋ ਗਿਆ ਮੂਈ ਮੇਰੀ ਪਹਿਲੀ ਬਰੀ, ਗੁਰੂ ਨੂੰ ਮਿਲਣ ਤੋਂ ਪਹਿਲਾਂ ਜਿਹੜੀ ਮੇਰੀ ਦੁਰਮਤ ਸੀ, ਭੈੜੀ ਮਤ ਸੀ, ਬੜਾ ਚੰਗਾ ਕੀਤਾ ਮੇਰੀ ਭੈੜੀ ਮਤ ਮਰ ਗਈ। ਤੇ ਜਿੱਦਣ ਦਾ ਮੈਂ ਨਾਮ ਨਾਲ ਜੁੜ ਗਿਆ ਵਾ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਹੁਣ ਜਿਹੜੀ ਮਤ ਮੈਨੂੰ ਤੂੰ ਨਾਮ ਵਾਲੀ ਦਿੱਤੀ, ਜੁਗਾਂ ਜੁਗਾਂ ਤੱਕ ਜੀਂਦੀ ਰਹਿ, ਤੂੰ ਕਿਰਪਾ ਕਰੀ ਇਹ ਮਤ ਮੇਰੀ ਕਦੀ ਮਰੇ ਨਾ। ਸਾਹਿਬ ਕਹਿਣ ਲੱਗੇ ਕਿਉਂ ਇੰਨਾ ਦੁਖੀ ਏ? ਪਹਿਲੀ ਦੀ ਮੌਤ ਤੇ ਖੁਸ਼ ਏ, ਹੁਣ ਜਿਹੜੀ ਮਤ ਆ ਗਈ ਤੂੰ ਬੜਾ ਆਪਣੇ ਆਪ ਵਿਚ ਪ੍ਰਸੰਨ ਏ, ਉਹਦੀ ਮੌਤ ਤੇ ਖੁਸ਼ ਏ, ਇਹਦੇ ਆਉਣ ਤੇ ਖੁਸ਼ ਏ। ਤੇ ਭਗਤ ਕਹਿਣ ਲੱਗੇ ਪਹਿਲੀ ਕਰੂਪ, ਪਹਿਲੀ ਜਿਹੜੀ ਮੇਰੀ ਮਤ ਸੀ ਇੰਨੀ ਕਰੂਪ ਸੀ ਕਿ ਮੇਰਾ ਮਨ ਇੰਨਾ ਗੰਦਾ ਉਸ ਮਤ ਨੇ ਕਰ ਦਿੱਤਾ, ਮੈਨੂੰ ਸਮਝ ਹੀ ਕੋਈ ਨਹੀਂ ਸੀ ਪੈਂਦੀ। ਪਹਿਲੀ ਕਰੂਪ ਉਹਦਾ ਚਿਹਰਾ ਕਰੂਪ ਸੀ, ਕੁਜਾਤ ਉਹਦੀ ਕੋਈ ਚੰਗਾ ਲੱਛਣ ਨਹੀਂ ਸੀ, ਕੋਈ ਚੰਗੇ ਖਾਨਦਾਨ ਵਿੱਚੋਂ ਨਹੀਂ ਸੀ, ਵਕਾਰਾਂ ਵਿੱਚੋਂ ਜਨਮੀ ਸੀ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਉਹਦੇ ਤਾਂ ਲੱਛਣ ਹੀ ਬੜੇ ਭੈੜੇ ਸਨ, ਭੈੜੀ ਮਤ ਦੇ। ਕਹਿਣ ਲੱਗੇ ਸਸੁਰਾ ਪਈਆ ਬੁਰੀ, ਸਸੁਰਾ ਦਾ ਅਰਥ ਹੈ ਪਰਲੋਕ, ਪਈਆ ਦਾ ਅਰਥ ਹੈ ਇਹ ਲੋਕ। ਧਿਆਨ ਰੱਖਣਾ ਬਾਣੀ ਦੇ ਕਈ ਬਚਨ ਐਸੇ ਨੇ ਲੋਕੀ ਅਰਥ ਕਰਦਿਆਂ ਹੋਰ ਪਾਸੇ ਲੈ ਜਾਂਦੇ। ਜਦੋਂ ਕਿਸੇ ਇਸਤਰੀ ਦੀ ਕਿਸੇ ਬੀਬੀ ਦੇ ਸਿਰ ਦਾ ਸਾਈ ਚਲਾ ਜਾਏ ਤੇ ਰਾਗੀ ਸਿੰਘ ਸ਼ਬਦ ਪੜ੍ਹਦੇ ਹੁੰਦੇ ਨੇ ਕਿ ਟਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਹੁਣ ਇਹਦੇ ਅਰਥ ਕਈ ਵਾਰੀ ਬੜੇ ਮਸਾਲੇ ਲਾ ਲਾ ਕੇ ਕਰਦੇ ਨੇ ਕਿ ਜਿਹਦੇ ਸਿਰ ਦਾ ਸਾਈ ਤੁਰ ਗਿਆ ਉਹ ਤਾਂ ਮਿੱਟੀ ਵਿੱਚ ਮਿਲ ਗਈ, ਪਰ ਇਹਦੇ ਅਰਥ ਕਦੀ ਕਰਕੇ ਦੇਖੀ। ਮੈਂ ਇੱਕ ਖਿੰਨ ਵਿੱਚੋਂ ਨਿਕਲ ਗਿਆ ਆਪਣੇ ਪ੍ਰਕਰਨ ਵਿੱਚੋਂ। ਕਹਿਣ ਲੱਗੇ ਟਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ, ਇੱਥੇ ਇਸਤਰੀ ਕਿਸੇ ਉਹ ਹੋਰ ਨੂੰ ਨਹੀਂ ਕਿਹਾ, ਇੱਥੇ ਇਸਤਰੀ ਕਾਇਆ ਨੂੰ ਕਿਹਾ। ਕਹਿਣ ਲੱਗੇ ਇਹ ਕਾਇਆ ਰੂਪੀ ਇਸਤਰੀ ਤੂੰ ਓਨੀ ਦੇਰ ਤੱਕ ਸੁਖੀ ਏ ਜਿੱਚਰ ਸਾਥੀ ਨਾਲ ਜਿੰਨੀ ਦੇਰ ਤੱਕ ਤੇਰੇ ਨਾਲ ਆਤਮਾ। ਟਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ, ਜਿੱਦਣ ਸਰੀਰ ਵਿੱਚੋਂ ਆਤਮਾ ਉੱਠ ਕੇ ਚਲਾ ਗਿਆ ਤਾਂ ਧਨ ਖਾਕੂ ਰਾਲ, ਉਦਨ ਕਾਇਆ ਤੂੰ ਮਿੱਟੀ ਵਿੱਚ ਮਿੱਟੀ ਹੋ ਜਾਏਗੀ, ਤੇਰੀ ਕਿਸੇ ਨੇ ਕੀਮਤ ਪਾਣੀ ਨਹੀਂ। ਇੱਥੇ ਭਗਤ ਜੀ ਕਹਿ ਰਹੇ ਨੇ ਪਹਿਲੀ ਕਰੂਪ ਕੁਜਾਤ ਕੁਲੱਖਣੀ। ਸਹੁਰੇ, ਸਹੁਰੇ ਦਾ ਅਰਥ ਮੈਂ ਕੀਤਾ ਵਾਹਿਗੁਰੂ ਦਾ ਘਰ, ਪਈਆ ਪਈਆ ਦਰ ਤੇ ਪੇਕਾ ਕਰ ਸੰਸਾਰ। ਭੈੜੀ ਮਤ ਵਾਲੇ ਨੂੰ ਨਾ ਇਸ ਲੋਕ ਵਿੱਚ ਕੋਈ ਸਲਾਹਦਾ ਤੇ ਨਾ ਪਰਲੋਕ ਵੀ ਸਲਾਹਦਾ। ਕਹਿੰਦੇ ਨੇ ਇਸ ਕਰਕੇ ਕਹਿੰਦਾ ਵਾ ਚੰਗਾ ਹੋਇਆ ਪਹਿਲੀ ਮਤ ਮੇਰੀ ਮਰ ਗਈ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈਆ ਬੁਰੀ ਅਬ ਕੀ ਸਰੂਪ। ਜਿਹੜੀ ਹੁਣ ਤੂੰ ਮਤ ਦਿੱਤੀ ਏ ਬੜੀ ਸਰੂਪ ਦਰ ਤੇ ਸੋਹਣੀ ਏ, ਮੈਨੇ ਅੰਦਰ ਨੂੰ ਸ਼ਿੰਗਾਰ ਦਿੱਤਾ, ਸੁਜਾਤ ਸੋਹਣੀ ਜਾਤ ਵਾਲੀ ਏ, ਸੁਲੱਖਣੀ ਇਹਦੇ ਲੱਛਣ ਵੀ ਚੰਗੇ ਨੇ, ਸਹਿਜੇ ਉਧਰ ਧਰੀ ਮੈਂ ਇਹਨੂੰ ਬੜੇ ਆਰਾਮ ਨਾਲ ਆਪਣੇ ਖਿਰਦੇ ਵਿੱਚ ਟੁਕਾਇਆ ਹੋਇਆ। ਅਖੀਰ ਦੀਆਂ ਤੁਕਿਆ ਨੇ ਕਹੋ ਕਬੀਰ ਜਬ ਲਹੁਰੀ ਆਈ, ਲਹੁਰੀ ਦਰ ਤੇ ਛੋਟੀ ਉਹ ਮਤ ਜਿਹਦੇ ਵਿੱਚ ਨਿਮਰਤਾ ਸੀ, ਜਿੱਦਣ ਦੀ ਨਿਮਰਤਾ ਵਾਲੀ ਮਤ ਮੇਰੇ ਕੋਲ ਆ ਗਈ ਤੇ ਕਹਿਣ ਲੱਗੇ ਉਦਨ ਦੀ ਤੂੰ ਕਿਰਪਾ ਕੀਤੀ, ਬੱਡੀ ਕਾ ਸੁਹਾਗ ਕਰਿਓ, ਸੁਹਾਗ ਦਰ ਤੇ ਕਬਜ਼ਾ, ਜਿਹੜਾ ਕਬਜ਼ਾ ਭੈੜੀ ਮਤ ਨੇ ਮੇਰੇ ਤੇ ਕੀਤਾ ਸੀ, ਜਿੱਦਣ ਨਿਮਰਤਾ ਦਿੱਤੀ ਭੈੜੀ ਮਤ ਚਲੀ ਗਈ, ਲਹੁਰੀ ਸੰਗ ਭਈ ਅਬ ਮੇਰਾ, ਹੁਣ ਚੰਗੀ ਮਤ ਨਾਮ ਵਾਲੀ ਮੇਰੇ ਨਾਲ ਰਹਿੰਦੀ ਏ, ਜੈਠੀ ਔਰ ਧਰਿਓ, ਹੁਣ ਜਿਹੜੀ ਭੈੜੀ ਮਤ ਸੀ ਮੈਨੂੰ ਛੱਡ ਕੇ ਕਿਤੇ ਹੋਰ ਚਲੀ ਗਈ। ਮੈਂ ਅਰਜ਼ ਕਰ ਰਿਹਾ ਨਾਮ ਅੰਦਰ ਦੀ ਮਤ ਨੂੰ ਚੇਂਜ ਕਰਦਾ। ਇੱਥੋਂ ਤੱਕ ਗੁਰਸਿੱਖੋ ਤੁਹਾਡੇ ਇਤਿਹਾਸ ਦੀ ਇੱਕ ਐਸੀ ਘਟਨਾ, ਕੇਵਲ ਮਤ ਨਹੀਂ ਨਾਮ ਜਪਣ ਵਾਲਾ ਤਾਂ ਮੱਥੇ ਦੇ ਲੇਖ ਵੀ ਤਬਦੀਲ ਕਰ ਦਿੰਦਾ। ਭਾਈ ਰਤਨ ਸਿੰਘ ਭੰਗੂ ਨੇ ਨਾ ਪੰਥ ਪ੍ਰਕਾਸ਼ ਵਿੱਚ ਇੱਕ ਬੜਾ ਪਿਆਰਾ ਬਚਨ ਲਿਖਿਆ, ਉਹਦੀ ਲਿਖਤ ਨੂੰ ਨਾ ਕਦੀ ਕੋਈ ਪੜ੍ਹੇ ਤੇ ਵਾਕਈ ਉਸ ਬੰਦੇ ਨੇ ਜਿੰਨੀ ਕੌਮ ਦੀ ਸੇਵਾ ਕੀਤੀ, ਮੈਨੂੰ ਕਰਮ ਸਿੰਘ ਅਸਟੋਰੀਅਨ ਦਾ ਇੱਕ ਸ਼ਬਦ ਚੇਤੇ ਆਉਂਦਾ, ਉਹਨੇ ਆਪਣੀ ਇਤਿਹਾਸਕ ਖੋਜ ਪੱਤਰਾਂ ਵਿੱਚ ਲਿਖਿਆ, ਕਹਿਣ ਲੱਗਾ ਕਿ ਰਤਨ ਸਿੰਘ ਭੰਗੂ ਦੇ ਨਾ ਹੱਥ ਚੁੰਮਣ ਨੂੰ ਦਿਲ ਕਰਦਾ। ਉਹਨੇ ਹਰ ਇੱਕ ਉਹਨੇ ਫਾਰਸੀ ਵੀ ਪੜ੍ਹੀ ਕਰਮ ਸਿੰਘ ਅਸਟੋਰੀਅਨ ਨੇ, ਉਹਨੇ ਆ ਗਿਆਨੀ ਗਿਆਨ ਸਿੰਘ, ਕਵੀ ਸੰਤੋਖ ਸਿੰਘ, ਕੋਈ ਗ੍ਰੰਥ ਉਹਨੇ ਇਤਿਹਾਸ ਦਾ ਛੱਡਿਆ ਨਹੀਂ। ਤੇ ਜਦੋਂ ਪੰਥ ਪ੍ਰਕਾਸ਼ ਪੜਿਆ ਕਹਿਣ ਲੱਗਾ ਇਸ ਲਿਖਾਰੀ ਦਾ ਮੇਰਾ ਦਿਲ ਕਰਦਾ ਮੈਂ ਹੱਥ ਚੁੰਮ ਲਵਾਂ, ਜੋ ਕੁਝ ਇਹ ਲਿਖ ਕੇ ਚਲਾ ਗਿਆ ਸ਼ਾਇਦ ਕੌਮ ਦੇ ਇਤਿਹਾਸ ਦੀ ਕਿਸੇ ਹੋਰ ਨੇ ਸੰਭਾਲ ਕੀਤੀ ਹੋਵੇ। ਰਤਨ ਸਿੰਘ ਭੰਗੂ ਕਹਿੰਦਾ ਜੋ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਿਆ, ਜੋ ਮੈਂ ਆਪਣੇ ਖਾਨਦਾਨ ਵਿੱਚੋਂ ਸੁਣਿਆ, ਤੇ ਮੈਂ ਅਰਜ਼ ਕਰਾਂ ਸਰਦਾਰ ਰਤਨ ਸਿੰਘ ਭੰਗੂ ਸਰਦਾਰ ਮਹਿਤਾਬ ਸਿੰਘ ਦੇ ਪੋਤੇ ਨੇ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ, ਉਹਨਾਂ ਨੇ ਇੱਕ ਬੜੀ ਨਾਮ ਭਰਪੂਰ ਜਿਹੜੀ ਹਸਤੀ ਸੀ ਉਹਦਾ ਜ਼ਿਕਰ ਕੀਤਾ। ਕਹਿਣ ਲੱਗੇ ਭਾਈ ਸ਼ਬੇਗ ਸਿੰਘ ਜੰਬਰ ਲਾਹੌਰ ਰਹਿੰਦਾ, ਇਹਦੇ ਪੁੱਤਰ ਦਾ ਨਾਂ ਹੈ ਸ਼ਾਬਾਸ਼ ਸਿੰਘ, ਇਹੀ ਨਵਾਬੀ ਲੈ ਕੇ ਆਇਆ ਸੀ। ਇੱਕ ਦਿਨ ਮੈਂ ਅੱਗੇ ਅਰਜ਼ ਕੀਤੀ ਸੀ, ਪਰ ਜਿਹੜਾ ਵਿਸ਼ਾ ਅੱਜ ਜਾ ਰਿਹਾ ਕਿ ਨਾਮ ਜਪਣ ਵਾਲਾ ਇੰਨੀ ਕਿਰਪਾ ਕਰ ਸਕਦਾ ਕਿ ਕਮਜ਼ੋਰ ਹਿਰਦੇ ਨੂੰ ਵੀ ਤਾਕਤ ਦੇ ਕੇ ਉਹਨੂੰ ਬਲਵਾਨ ਬਣਾ ਕੇ ਨਾਮ ਨਾਲ ਜੋੜ ਸਕਦਾ। ਸ਼ਬੇਗ ਸਿੰਘ ਦੇ ਪੁੱਤਰ ਦਾ ਨਾਂ ਸ਼ਾਬਾਸ਼ ਸਿੰਘ। ਕਹਿਣ ਲੱਗੇ ਸ਼ਾਬਾਸ਼ ਸਿੰਘ ਪੜ੍ਹਦਾ ਫਾਰਸੀ, ਕਾਜ਼ੀ ਦਾ ਮਨ ਜਿਹੜਾ, ਮੌਲਵੀ ਦਾ ਮਨ ਜਿਹੜਾ, ਇਹਦੀ ਸੁੰਦਰਤਾ ਦੇਖ ਕੇ, ਇਹਦਾ ਹੁਸਨ ਤੱਕ ਕੇ, ਇਹਦੇ ਸਰੀਰ ਦੀ ਅਡੋਲਤਾ ਦੇਖ ਕੇ ਇੰਨਾ ਕੁ ਲੁੱਟਿਆ ਗਿਆ, ਦਿਲ ਕੀਤਾ ਆਪਣੀ ਬੱਚੀ ਦਾ ਨਿਕਾਹ ਮੈਂ ਸ਼ਾਬਾਸ਼ ਸਿੰਘ ਨਾਲ ਕਰ ਦਿਆਂ। ਜਦੋਂ ਕਿਹਾ ਤੇ ਉਸ ਨੌਜਵਾਨ ਨੇ ਕਿਹਾ, ਕਹਿਣ ਲੱਗਾ, ਕਾਜ਼ੀ ਤੂੰ ਮੇਰਾ ਉਸਤਾਦ ਹੈ, ਤੇਰਾ ਧਰਮ ਤੈਨੂੰ ਪਿਆਰਾ, ਮੇਰਾ ਮੈਨੂੰ ਪਿਆਰਾ, ਮੈਂ ਨਿਕਾਹ ਨਹੀਂ ਕਰਾਂਗਾ, ਮੇਰਾ ਬਾਪੂ ਸਿੱਖ ਹੈ, ਮੈਂ ਵੀ ਗੁਰੂ ਕਾ ਸਿੱਖ ਹਾਂ। ਤੇ ਜੋ ਇੰਨੀ ਗੱਲ ਕਹੀ ਉਹਨੇ ਸ਼ਿਕਾਇਤ ਚਾ ਕੀਤੀ ਜੀ ਇਹਨੇ ਬੀਬੀ ਫਾਤਮਾ ਨੂੰ ਗਾਲਾਂ ਕੱਢੀਆਂ। ਹੁਕਮ ਹੋ ਗਿਆ ਜ਼ਾਰੀ, ਜਾਂ ਤਾਂ ਇਸਲਾਮ ਕਬੂਲ ਕਰੋ ਨਹੀਂ ਤਾਂ ਇਹਨਾਂ ਨੂੰ ਚਰਖੜੀ ਤੇ ਚਾੜ ਦਿੱਤਾ ਜਾਏ। ਪਹਿਲਾਂ ਕਹਿੰਦੇ ਨੇ ਜਦੋਂ ਸ਼ਬੇਗ ਸਿੰਘ ਨੂੰ ਕਿਹਾ, ਦੋਨਾਂ ਪਿਓ ਪੁੱਤਰਾਂ ਨੂੰ ਲਿਆਂਦਾ, ਖੈਰ ਚਰਖੜੀ ਤੇ ਚੜਾਇਆ, ਦੋਨੋਂ ਪਿਓ ਪੁੱਤਰ ਟਿਕੇ ਰਹੇ। ਉਹਨਾਂ ਨੂੰ ਕਿਹਾ, ਤੁਸੀਂ ਇਸਲਾਮ ਕਬੂਲ ਕਰੋ, ਨਹੀਂ ਮੰਨੇ ਮੈਂ ਮੁਕਦੀ ਗੱਲ ਜਿਹੜੀ ਕਰਨੀ ਚਾਹੁੰਦਾ। ਰਤਨ ਸਿੰਘ ਭੰਗੂ ਲਿਖਦਾ, ਉਸ ਵਕਤ ਨਾ ਇਹਨਾਂ ਨੇ ਪਿਓ ਤੋਂ ਪੁੱਤਰ ਨੂੰ ਵੱਖਰਿਆਂ ਕਰ ਲਿਆ, ਸ਼ਾਬਾਸ਼ ਸਿੰਘ ਨੂੰ ਵੱਖਰਿਆਂ ਕਰਕੇ ਚਰਖੜੀ ਤੇ ਘੁਮਾਇਆ। ਬੱਚਾ ਸੀ ਨੌਜਵਾਨ, ਜੇ ਜਵਾਨੀ ਦੀ ਦਹਿਲੀ ਤੇ ਪੈਰ ਰੱਖਦਾ, ਇੰਨਾ ਕੁ ਘੁਮਾਇਆ ਉਹਦਾ ਸਰੀਰ ਜਿਹੜਾ ਹੈ ਉਹ ਚੱਕਰ ਆ ਗਏ। ਜਦੋਂ ਲਾਇਆ ਚਰਖੜੀ ਤੋਂ, ਕਿਸੇ ਨੇ ਦੰਦਾਂ ਨਾਲ ਉਹਦੇ ਸਰੀਰ ਨੂੰ ਵੱਢਣਾ ਸ਼ੁਰੂ ਕੀਤਾ, ਕੋਈ ਉਹਦਾ ਕੰਨ ਪੱਟਣ ਲੱਗ ਪਿਆ, ਕੋਈ ਉਹਦੇ ਉਂਗਲਾਂ ਮਰੋੜਨ ਲੱਗ ਪਿਆ, ਕੋਈ ਬਾਹਾਂ ਮਰੋੜਨ ਲੱਗ ਪਿਆ, ਕੋਈ ਉਹਦੀ ਪਿੱਠ ਵਿੱਚ ਲੱਤਾਂ ਮਾਰਨ ਲੱਗ ਪਿਆ। ਬੱਚਾ ਸੀ ਵਿਚਾਰਾ ਇੱਕੋ ਦਮ ਬੇਹੋਸ਼ ਹੋ ਗਿਆ, ਤਲੀਆਂ ਝੱਸੀਆਂ, ਪਾਣੀ ਦੇ ਛੱਟੇ ਮਾਰੇ, ਹੋਸ਼ ਆਈ ਤੇ ਉਹਦੇ ਸਾਹਮਣੇ ਪੇਸ਼ ਕੀਤੇ ਉਹ ਲੋਕ ਜਿਨ੍ਹਾਂ ਨੇ ਇਸਲਾਮ ਕਬੂਲ ਕੀਤਾ ਸੀ ਆਪਣੇ ਧਰਮ ਨੂੰ ਛੱਡ ਕੇ। ਕਹਿਣ ਲੱਗੇ, ਦੇਖ ਸ਼ਾਬਾਸ਼, ਆ ਵੀ ਤਾਂ ਮੁਸਲਮਾਨ ਬਣ ਗਏ। ਰਤਨ ਸਿੰਘ ਲਿਖਦਾ, ਉਹ ਬੱਚਾ ਅੱਧ ਬੇਹੋਸ਼ੀ ਵਿੱਚ, ਪਤਾ ਨੀ ਕਰਤਾਰ ਦਾ ਕਰਨਾ ਉਹਦੇ ਮੁੱਖ ਵਿੱਚੋਂ ਨਿਕਲ ਗਿਆ, ਮੈਂ ਇਸਲਾਮ ਨੂੰ ਕਬੂਲ ਕਰਾਂਗਾ, ਮੈਂ ਮੁਸਲਮਾਨ ਬਣਾਂਗਾ। ਸ਼ਬੇਗ ਸਿੰਘ ਨੂੰ ਕਹਿਣ ਲੱਗੇ, ਤੂੰ ਨਸ਼ਾ ਨਾ ਮੰਨਦਾ, ਦੇਖ ਤੇਰੇ ਪੁੱਤਰ ਨੇ ਪ੍ਰਵਾਨ ਕਰ ਲਿਆ ਕਿ ਉਹ ਹੁਣ ਇਸਲਾਮ ਨੂੰ ਕਬੂਲ ਕਰੇਗਾ। ਤੇ ਰਤਨ ਸਿੰਘ ਭੰਗੂ ਲਿਖਦਾ, ਮੇਰੇ ਬਜ਼ੁਰਗਾਂ ਨੇ ਸੁਣਾਇਆ ਸੱਚੀ ਘਟਨਾ, ਕਹਿੰਦਾ ਕਿ ਉਸ ਵਕਤ ਨਾ ਸ਼ਬੇਗ ਸਿੰਘ ਕਹਿੰਦਾ, ਮੇਰੇ ਪੁੱਤਰ ਨੂੰ ਇੱਕ ਵਾਰੀ ਮੇਰੇ ਸਾਹਮਣੇ ਤਾਂ ਲਿਆਓ। ਸ਼ਬੇਗ ਸਿੰਘ ਨੂੰ ਸ਼ਾਬਾਸ਼ ਸਿੰਘ ਦੇ ਸਾਹਮਣੇ ਲਿਆਂਦਾ। ਕਹਿਣ ਲੱਗੇ, ਉਸ ਵਕਤ ਰਤਨ ਸਿੰਘ ਭੰਗੂ ਲਿਖਦਾ ਕਿ ਸ਼ਬੇਗ ਸਿੰਘ ਤਬ ਮਸਤਕ ਦੇਖਿਓ, ਮੁਸਲਮਾਨ ਖੂਨ ਲੇਖ ਤਬ ਲਿਖਿਓ। ਉਹਨੇ ਦੇਖਿਆ ਪੁੱਤਰ ਦਾ ਮੱਥਾ ਤੇ ਉਹਦੇ ਤੇ ਲਿਖਿਆ ਵੀ ਇਹਨੇ ਮੁਸਲਮਾਨ ਬਣ ਜਾਣਾ, ਤੇ ਸੋਚਿਆ ਵੀ ਇਹਦੇ ਮੱਥੇ ਤੇ ਤਾਂ ਲਿਖਿਆ ਇਹਨੇ ਮੁਸਲਮਾਨ ਬਣਨਾ, ਹੁਣ ਅਗਲਾ ਕੰਮ ਕੀ ਕੀਤਾ। ਬੱਚਾ ਲੜਖੜਾ ਚੁੱਕਾ, ਡੋਲ ਚੁੱਕਾ। ਕਹਿਣ ਲੱਗੇ, ਤਬ ਉਨ ਪਨਹੀ ਪਗੋਂ ਉਤਾਰੀ, ਸ਼ਬੇਗ ਸਿੰਘ ਨੇ ਆਪਣੇ ਪੈਰਾਂ ਦੀ ਜੁੱਤੀ ਉਤਾਰੀ ਤੇ ਪੁੱਤਰ ਬੇਹੋਸ਼ ਹੋਇਆ ਪਿਆ ਤੇ ਉਹਦੇ ਮੱਥੇ ਦੇ ਉੱਤੇ ਚਰਨ ਆਪਣੇ ਦਿਓ ਸ਼ਵਾਰੀ, ਆਪਣੀ ਜੁੱਤੀ ਲਾ ਕੇ ਪੁੱਤਰ ਦੇ ਮੱਥੇ ਤੇ ਆਪਣੇ ਪੈਰ ਰੱਖੇ। ਤੇ ਕਹਿੰਦਾ, ਰਤਨ ਸਿੰਘ ਭੰਗੂ, ਪੈਰ ਲੱਗਣ ਦੀ ਦੇਰ ਸੀ, ਅਕਾਲ ਅਕਾਲ ਤਬ ਊਚ ਉਚਾਰਾ, ਮੇਤਿਓ ਖਾਲਸੇ ਬੁਰਾ ਲਿਖਾਰਾ। ਇੱਕੋ ਦਮ ਬੱਚਾ ਅਕਾਲ ਅਕਾਲ ਕਹਿਣ ਲੱਗ ਪਿਆ ਤੇ ਉਸ ਵਕਤ ਹੈਰਾਨ ਹੋ ਗਿਆ ਕਾਜ਼ੀ, ਇਹ ਬੰਦਾ ਤਾਂ ਪਹਿਲਾਂ ਡਿੱਗਿਆ ਸੀ, ਬੱਚਾ ਕਹਿੰਦਾ ਸੀ ਮੈਂ ਇਸਲਾਮ ਕਬੂਲ ਕਰਾਂਗਾ। ਤੇ ਉਸ ਵਕਤ ਸ਼ਬੇਗ ਸਿੰਘ ਨੇ ਕਿਹਾ, ਭਲਿਆ ਯਾਦ ਰੱਖੀ, ਮੇਰੇ ਗੁਰੂ ਕੀ ਬਾਣੀ ਵਿੱਚ ਇੰਨੀ ਕੁ ਤਾਕਤ ਸੀ, ਮੈਂ ਗੁਰੂ ਕੇ ਨਾਮ ਦੀ ਬਾਣੀ ਦਾ ਗੁਲਾਮ ਹਾਂ, ਉਸ ਗੁਰੂ ਕੀ ਬਾਣੀ ਦੀ ਬਰਕਤ ਨਾਲ ਮੇਰੇ ਪੈਰਾਂ ਦੀਆਂ ਤਲੀਆਂ ਇਸ ਬੱਚੇ ਦੀ ਬੁਰੀ ਰਖਾਵਾਂ ਨੂੰ ਵੀ ਮਿਟਾ ਸਕਦੀਆਂ, ਇਹਦੇ ਅੰਦਰ ਪਰਤ ਕੇ ਸਿੱਖੀ ਜਜ਼ਬਾ ਪੈਦਾ ਕਰ ਸਕਦੀਆਂ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਾਮ ਵਿੱਚ ਇਹ ਤਾਕਤ ਏ, ਮਸਕੰਗ ਭਗਣੰਤ ਸੈਲੰਗ, ਕਰਦਮੰਗ ਤਰੰਤ ਪਪੀਲ ਕਹਿ, ਸਾਗਰੰਗ ਲਗੰਤ ਪਿੰਗੰਗ, ਤਨ ਪ੍ਰਕਾਸ਼ ਅੰਧ ਕਹਿ, ਤੇ ਜਿਹਦੇ ਤੇ ਕਿਰਪਾ ਹੋ ਜਾਏ। ਫਿਰ ਸਾਹਿਬ ਕਹਿੰਦੇ ਨੇ ਕਿ ਸਾਧ ਸੰਗੇਣ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ, ਇਹ ਕਿਰਪਾ ਉਹਦੇ ਤੇ ਹੁੰਦੀ ਏ ਜਿਹੜਾ ਸਾਧ ਸੰਗਤ ਦੀ ਸ਼ਰਨ ਵਿੱਚ ਆ ਕੇ ਨਾਮ ਜਪਦਾ। ਹਜ਼ੂਰ ਨੇ ਅਗਲਾ ਬਚਨ ਕੀਤਾ ਸ਼ਲੋਕ ਵਿੱਚ, ਪੁੱਛਿਆ ਦਾਤਾ ਨਾਮ ਤੋਂ ਬਿਨਾਂ ਕਿਤਨੀ ਕੁ ਬੇਦਬੀ ਏ। ਸਾਹਿਬ ਕਹਿਣ ਲੱਗੇ, ਤਿਲਕ ਹੀਣ ਜਥਾ ਬਿਪਰਾ, ਬਿਪਰਾ ਦਾ ਅਰਥ ਹੁੰਦਾ ਪੰਡਿਤ। ਕਹਿੰਦੇ ਨੇ ਜਿਵੇਂ ਪੰਡਿਤ ਨੇ ਤਿਲਕ ਨਹੀਂ ਲਾਇਆ ਤੇ ਉਹ ਕਾਹਦਾ ਪੁਰੋਹਿਤ, ਉਹ ਕਾਹਦਾ ਪੰਡਿਤ ਜਿਨੇ ਆਪਣੇ ਮਸਤਕ ਤੇ ਤਿਲਕ ਨਹੀਂ ਲਾਇਆ। ਅਮਰ ਹੀਣਗ ਜਥਾ ਰਾਜਮੈ, ਉਹ ਬਾਦਸ਼ਾਹ ਕਾਹਦਾ ਜਿਹਦਾ ਹੁਕਮ ਕੋਈ ਨਹੀਂ ਮੰਨਦਾ, ਜਿਹਦੇ ਹੁਕਮ ਅੱਗੇ ਸਿਰ ਕੋਈ ਨਹੀਂ ਝੁਕਾਉਂਦਾ। ਕਹਿਣ ਲੱਗੇ, ਧਿਆਨ ਰੱਖੀ ਖੇ ਪ੍ਰਾਣੀ, ਆਵਦ ਹੀਣਗ ਜਥਾ ਸੂਰਾ, ਉਹ ਸੂਰਮਾ ਕਾਹਦਾ ਜਿਹਦੇ ਕੋਲ ਸ਼ਸਤਰ ਹੀ ਨਹੀਂ। ਇਸੇ ਤਰ੍ਹਾਂ ਧਰਮ ਹੀਣਗ ਤਸਾ ਵੈਸ਼ਨਵੈ, ਉਹ ਕਾਹਦਾ ਵੈਸ਼ਨੂ ਵਿਸ਼ਨੂੰ ਦਾ ਭਗਤ ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਨਹੀਂ। ਸਤਿਗੁਰੂ ਕਹਿੰਦੇ ਨੇ ਜਿਵੇਂ ਤਿਲਕ ਤੋਂ ਬਿਨਾਂ ਪੰਡਿਤ ਦਾ ਧਰਮ ਪੂਰਾ ਨਹੀਂ। ਰਾਜੇ ਦਾ ਰਾਜ ਤਾਂ ਜੇ ਉਹਦਾ ਹੁਕਮ ਕੋਈ ਮੰਨਦਾ ਉਹਦੇ ਸਿੱਕੇ ਚੱਲਦੇ ਨੇ, ਸੂਰਮਾ ਤਾਂ ਜੇ ਉਹਦੇ ਕੋਲ ਸ਼ਸਤਰ ਨੇ, ਤੇ ਭਗਤ ਤਾਂ ਕਈ, ਸੰਤ ਤਾਂ ਕਈ, ਧਰਮੀ ਤਾਂ ਕਈ ਜੇ ਉਹ ਨਾਮ ਨਾਲ ਜੁੜਿਆ। ਜੇ ਨਾਮ ਨਾਲ ਨਹੀਂ ਜੁੜਿਆ ਤੇ ਸਾਹਿਬ ਕਹਿੰਦੇ ਨੇ ਫਿਰ ਉਹ ਵੈਸ਼ਨੋ ਕਾਹਦਾ, ਅਸਲ ਵਿੱਚ ਵੈਸ਼ਨੋ ਤਾਂ ਉਹ ਵੇ ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ
ਸਾਹਿਬ ਜੀਓ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੇ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਹੀ ਬੇਸ਼ੁਮਾਰ ਅਥਾਹ ਅਗੰਤ ਅਤੁਲ ਜਿਉਂ ਗੁਲਾਬ ਹੋ ਤਿਉਂ ਨਾਨਕ ਦਾਸ ਬੋਲੇ ਜਿਉਂ ਗੁਲਾਬ ਹੋ ਤਿਉਂ ਨਾਨਕ ਦਾਸ ਬੋਲੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਨਾ ਸੰਖੰਗ ਨਾ ਚੱਕਰੰਗ ਨਾ ਗਦਾ ਨਾ ਸਿਆਮੰਗ ਅਸਚਰਜ ਰੂਪੰਗ ਰਹੰਤ ਜਨਮੰਗ ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦਾ ਬਸੰਤ ਸਾਧ ਹਿਰਦਿਅੰਗ ਬਸੰਤ ਸਾਧ ਹਿਰਦਿਅੰਗ ਅਚੁੱਤ ਬਜੰਤ ਨਾਨਕ ਵੱਡ ਭਾਗੀ ਹੈ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰ ਹੈ ਬਿਖਮ ਸਥਾਨ ਮਨ ਮੋਹ ਮਦਰੰ ਮਹਾ ਅਸਾਧ ਪੰਚ ਤਸਕਰ ਹੀਤ ਮੋਹ ਪੈ ਪਰਮ ਪਰਮਣੰ ਅਹੰਗ ਫਾਂਸ ਤੀਖਣ ਕਠਨ ਹੈ ਪਾਵਕ ਤੋ ਅਸਾਧ ਕੋਰੰ ਅਗੰਮ ਤੀਰ ਨਹਿ ਲੰਘਣ ਹੈ ਅਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸ਼ਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲੈ ਸਗਲਿੰਗ ਰੋਗ ਖੰਡਣ ਹੈ ਸਾਧ ਸੰਗੇਣ ਗੁਣ ਰਮੰਤ ਨਾਨਕ ਸ਼ਰਨ ਪੂਰਨ ਪਰਮੇਸ਼ਵਰ ਹੈ ਸਾਧ ਸੰਗੇਣ ਗੁਣ ਰਮੰਤ ਨਾਨਕ ਸ਼ਰਨ ਪੂਰਨ ਪਰਮੇਸ਼ਵਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਖੋਏ ਬੈਠੇ ਸਤ ਸੰਗੀ ਜਨੋ। ਆਪ ਜੀ ਨੇ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਸਲੋਕਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਰੋਜ਼ਾਨਾ ਕਰ ਰਹੇ ਹਾਂ, ਸਤਿਗੁਰੂ ਬਖਸ਼ਿਸ਼ ਕਰਨ ਅੱਜ ਵੀ ਅੰਦਰ ਦੀ ਇਕਾਗਰਤਾ ਬਖਸ਼ ਕੇ ਸ਼ਰਧਾ ਭਾਵਨਾ ਵਿੱਚ ਆਪਣੇ ਇਹਨਾਂ ਪਾਵਨ ਪਵਿੱਤਰ ਸਲੋਕਾਂ ਦੀ ਵਿਚਾਰ ਕਰਾ ਲੈਣ। ਸਾਹਿਬ ਸ਼੍ਰੀ ਗੁਰੂ ਪੰਚਮ ਪਿਤਾ ਮਹਾਰਾਜ ਜੀ ਨੇ ਅੱਜ ਦੇ ਇਸ ਪਹਿਲੇ ਸਲੋਕ ਦੇ ਅੰਦਰ ਨਿਰਗੁਣ ਸਰੂਪ ਉਸ ਪ੍ਰਭੂ ਦੇ ਬਾਰੇ ਸਾਨੂੰ ਉਪਦੇਸ਼ ਦ੍ਰਿੜ ਕਰਾਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਸਰਗੁਣ ਤੇ ਨਿਰਗੁਣ ਦੋਨਾਂ ਦੀ ਗੱਲ ਕੀਤੀ ਗਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਵੇਂ ਸਾਡਾ ਸਰੀਰ ਹੈ ਇਹ ਸਾਨੂੰ ਬਿਲਕੁਲ ਦਿਸ ਰਿਹਾ ਅਸਥੂਲ ਰੂਪ ਵਿੱਚ, ਇਹ ਮਾਨੋ ਜਿਵੇਂ ਇੱਕ ਸਰਗੁਣਤਾ ਹੋਵੇ ਤੇ ਜੋ ਇਸ ਦੇ ਅੰਦਰ ਪਰਮੇਸ਼ਵਰ ਦੀ ਸ਼ਕਤੀ, ਜੋ ਪਰਮੇਸ਼ਵਰ ਦੀ ਸੱਤਿਆ, ਜੋ ਮਾਲਕ ਦੀ ਕਿਰਪਾ ਤੇ ਕੰਮ ਕਰਦੀ ਹੈ, ਉਸ ਅਦ੍ਰਿਸ਼ ਤਾਕਤ ਨੂੰ ਸਤਿਗੁਰੂ ਨੇ ਨਿਰਗੁਣ ਵੀ ਕਹਿ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਉਸ ਪ੍ਰਭੂ ਦਾ ਕੋਈ ਰੂਪ ਨਹੀਂ, ਨਿਰਗੁਣ ਸਵਰੂਪ ਦੀ ਗੱਲ ਕਰਦਿਆਂ ਉਸ ਦਾ ਕੋਈ ਰੰਗ ਨਹੀਂ। ਗੁਰੂ ਪੰਚਮ ਪਿਤਾ ਕਹਿ ਰਹੇ ਨੇ ਉਹ ਕਿਤੇ ਸੰਖ ਪਕੜ ਕੇ ਨਹੀਂ ਖਲੋਤਾ, ਉਹਨੇ ਕਿਤੇ ਚੱਕਰ ਧਾਰਨ ਨਹੀਂ ਕੀਤਾ ਹੋਇਆ, ਉਹ ਕਿਤੇ ਗਦਾ ਪਕੜ ਕੇ ਨਹੀਂ ਖਲੋਤਾ, ਉਹਦਾ ਨਾਂ ਰੰਗ ਕਾਲਾ। ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਜਾਪ ਸਾਹਿਬ ਦੇ ਪਹਿਲੇ ਛੰਤ ਵਿੱਚ ਹੀ ਮੇਰੇ ਗੁਰਦੇਵ ਨੇ ਉਸ ਨਿਰਗੁਣ ਪ੍ਰਭੂ ਜੀ ਦੀ ਉਸਤਤ ਕੀਤੀ। ਸਾਹਿਬ ਸੱਚੇ ਪਿਤਾ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਦਾ ਬਚਨ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੈ। ਪਹਿਲਾ ਸ਼ੰਤੀ ਉਸ ਨਿਰਗੁਣ ਦੀ ਉਸਤਤ ਦਾ, ਚੱਕਰ ਚਿਹਨ ਉਹਦੇ ਕੋਈ ਚੱਕਰ ਚਿਹਨ ਨਹੀਂ, ਜਿਵੇਂ ਉਦਾਹਰਨ ਦੇ ਤੌਰ ਤੇ ਉਹਨੇ ਤੀਰ ਕਮਾਨ ਨਹੀਂ ਧਾਰਨ ਕੀਤਾ, ਉਹ ਨਾ ਕਿਤੇ ਕੋਈ ਤਲਵਾਰ ਪਕੜ ਕੇ ਖਲੋਤਾ ਹੈ। ਸਾਹਿਬ ਕਹਿੰਦੇ ਨੇ ਉਹਦਾ ਜਿਵੇਂ ਸਾਡੀਆਂ ਹੱਥਾਂ ਦੀਆਂ ਤਲੀਆਂ ਦੇ ਉੱਪਰ ਕੋਈ ਚਿੰਨ੍ਹ ਨੇ, ਉਸ ਪਰਮ ਪਿਤਾ ਪਰਮੇਸ਼ਵਰ ਪ੍ਰਭੂ ਦਾ ਕੋਈ ਵੀ ਚਿੰਨ੍ਹ ਨਹੀਂ ਹੈਗਾ। ਚੱਕਰ ਚਿਹਨ ਅਰ ਵਰਨ, ਵਰਨ ਦਾ ਅਰਥ ਰੰਗ, ਉਸ ਪ੍ਰਭੂ ਦਾ ਰੰਗ ਵੀ ਕੋਈ ਨਹੀਂ। ਚੱਕਰ ਚਿਹਨ ਅਰ ਵਰਨ ਜਾਤ, ਤੇ ਉਸ ਦੀ ਜਾਤ ਵੀ ਕੋਈ ਨਹੀਂ। ਸਾਹਿਬ ਕਹਿੰਦੇ ਨੇ ਅਰ ਪਾਤ ਨਹਿਨ ਜੈ, ਨਾ ਉਹਦੀ ਕੋਈ ਜਾਤ ਏ, ਨਾ ਉਹ ਖੱਤਰੀ ਏ, ਨਾ ਬ੍ਰਾਹਮਣ ਏ, ਨਾ ਸ਼ੂਦ ਏ, ਨਾ ਵੈਸ ਏ, ਨਾ ਉਹਦੀ ਕੋਈ ਗੋਤ ਏ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੈ। ਸਾਹਿਬ ਕਹਿੰਦੇ ਨੇ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਹਿ, ਉਹਦੇ ਰੂਪ ਨੂੰ ਉਹਦੇ ਰੰਗ ਨੂੰ ਤੇ ਉਹਨੇ ਭੇਖ ਕੋਈ ਨਹੀਂ ਪਾਇਆ। ਉਹ ਅਭੇਖ ਹੈ, ਉਹਦੇ ਤਨ ਤੇ ਕੋਈ ਪੀਲੇ ਵਸਤਰ ਨਹੀਂ, ਉਸ ਪ੍ਰਭੂ ਦੇ ਤਨ ਤੇ ਕੋਈ ਲਾਲ ਵਸਤਰ ਨਹੀਂ, ਉਸ ਪ੍ਰਭੂ ਨੇ ਆਪਣੇ ਤਨ ਤੇ ਕਿਤੇ ਕੋਈ ਨੀਲੇ ਵਸਤਰ ਨਹੀਂ ਪਾਏ। ਨਿਰਗੁਣ ਦੀ ਬਾਤ ਕਰਦਿਆਂ ਸਾਹਿਬ ਕਹਿ ਰਹੇ ਨੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਉਹਦੇ ਰੂਪ ਨੂੰ ਕੌਣ ਬਿਆਨ ਕਰੇਗਾ। ਅੱਗੇ ਕਹਿਣ ਲੱਗੇ ਅਚਲ ਮੂਰਤ, ਅਚਲ ਮੂਰਤ ਦਰ ਤੇ ਜਿਹੜਾ ਚਲਾਏਮਾਨ ਨਹੀਂ, ਹਰ ਜੀਵ ਜਿਹੜਾ ਉਹ ਚਲਾਏਮਾਨ ਏ, ਜਿਹਦਾ ਜਨਮ ਹੋਇਆ ਉਹਦੀ ਮੌਤ ਅਵਸ਼ੇ, ਉਹ ਮੇਰਾ ਪਰਮ ਪਿਤਾ ਪਰਮੇਸ਼ਵਰ ਅਚਲ ਮੂਰਤ, ਉਹ ਚਲਾਏਮਾਨ ਨਹੀਂ, ਇੱਕ ਥਾਂ ਤੇ ਅਡੋਲ ਏ। ਅਚਲ ਮੂਰਤ ਅਨੁਭਵ ਪ੍ਰਕਾਸ਼, ਤੇ ਉਹਨੂੰ ਕਿਸੇ ਤੋਂ ਪ੍ਰਕਾਸ਼ ਉਧਾਰਾ ਨਹੀਂ ਲੈਣਾ ਪੈਂਦਾ, ਉਹਦਾ ਆਪਣਾ ਪ੍ਰਕਾਸ਼ ਏ। ਸਾਹਿਬ ਜੀ ਕਹਿ ਰਹੇ ਨੇ ਅਚਲ ਮੂਰਤ ਅਨੁਭਵ ਪ੍ਰਕਾਸ਼,
अमितोज कहिजै, ये दो शब्दां नाल बनिया, एक अमित ते नाल ओज। ओज दा अर्थ हुंदा ताकत बल, अमित दा अर्थ है अमिणवा, अमित दा अर्थ है जिदी ताकत नूं मापिया ही नहीं जा सकदा। उस परम पिता परमेश्वर दी जिथे अचलत है, जिथे वह चलाए माननी स्थिर रहण वाला है, उथे ओदे अंदर इन्नी कु शक्ति इन्नी कु ताकत है, उस परम पिता परमेश्वर दी शक्ति दा भी कोई अनुमान नहीं ला सकदा। अचल मूर्त अनुभव प्रकाश साहब कहिंदे अमितोज कही जाए, कोट इंद्र इंद्राण शाह शहान गणी जाए, त्रै भवन महीप इन्नी कु ताकत वाला है मेरे दाता, तिना भवना दे राजे। महीप दा अर्थ है सुल्तान, त्रै भवन महीप, सुर नर असुर, सुर दा अर्थ है देवते, नर दा अर्थ है मनुख, असुर दा अर्थ है दैत। त्रै भवन महीप सुर नर असुर, नेत नेत बंत्रिन कहत, तब सर्व नाम कथा कवन, तेरे सारे नावां नूं कौन बयान कर सकदा है। करम नाम बरनत सुमत, करम नाम दर ते तेरे कम्मां नूं देख के बरनत दर ते वर्णन कर दिता, सुमत दर ते सियाणे लोकां ने तेरे पूरे नावां नूं कोई बयान नहीं कर सकदा, पर जेड़ा जेड़ा तेरा किसे ने कम देखिया तेनूं उसे नाम दे नाल पुकारन लग पए। किसे ने देखिया तू धरती दी पालना करने, तेरा काम है धरती नूं पालना, ते उहने गोपाल कह दिता। किसे ने तकिया तू धरती नूं सहारा दे बैठा, उहने गोबिंद कह दिता। किसे ने देखिया तू गरीबां नूं प्यार करना, मैं अर्ज कर रहा तब सर्ब नाम कथा कवन करम नाम बरना समत। किसे ने देखिया तू गरीबां नूं प्यार करना, उहने दीन दयाल कह दिता। किसे ने तकिया तू पापियां नूं पवित्र करना, उन्हें तैनू पतत पावन कह दिता। मेरे दाता किसे ने तकिया तू डुबदे हुए लोगां दी नैया पार करन देना, तैनू तरन तारन कह दिता। किसे ने देखिया तू सब नू बनाउण वाला है, तैनू करन कारण कह दिता। मुक दी गल की सियाणे लोगां ने तेरे कम्मां नू देख के तेरे नाम रख लै, असल विच तेरे पूरे नाम नू कोई बयान कर ही नहीं सकदा। सतगुरु कह रहे ने ओदा अज किन्ने कोई चक्कर नहीं, कोई चिन्ह नहीं, उन्हें कोई संख कोई बंसरी नहीं पकड़ी। धन गुरु ग्रंथ साहब की बाणी भी जदों असी जाप साहब का पाठ करने हैं ना, निर्गुण की बात मेरे कलगी वाले ने बड़ी कीती है। जाप साहब अंदर जदों हजूर दा सी बचन पढ़ने, नाम ठाम ना जात जाकर, रूप रंग ना रेख, आद पुरुष आधार मूर्त आजोन आद अशेख, देश और ना पेश जाकर, रूप रेख ना राग, जतर ततर दिशा विशा होए फैलियो अनुराग। जदो निर्गुण दी गल करदा है मेरा साहब, ते उदो आखदा है ना पोत्र है ना पुत्र है ना छत्र है ना मित्र है ना ताता है ना माता है ना जाता है ना पाता है, नरसाकंग शरीक है। हे मेरे वाहगुरु जी, तेरी कोई मां नहीं, कोई पिता नहीं, कोई पुत्र नहीं, कोई धी नहीं। निर्गुण की गल कर दी, जदों असी सोहिला साहब की बाणी पढ़ने हां, ते मेरे गुरु नानक साहब जी का एक पवित्र बचन हुंदा है, आरती वाला शब्द जदों असी पढ़ने हां, जिहड़ा सोहिला साहब विच भी आया है, ते गुरु ग्रंथ साहब के राग तनासरी विच भी आया है। सतगुरु ने इहदे विच निर्गुण ते सरगुण दोनों की गल की। साहब जी जदों उत्थे जगन्नाथपुरी उपदेश करदे ने, लोग आरती दीवे बाल के आरती उतारदे ने, ते मेरे गुरु नानक साहब ने उत्थे क्या भलियो किदी आरती उतारन लगे हो, ओदी आरती तां अपने आप उतरदी पई है, ओदी बनाई हुई सृष्टि ओदी आरती उतार दी है। ते उस वक्त उन्हां लोगां ने एक सवाल कीता, कहन लगे हे नानक सतगुरु जी नूं, जे ओदी आरती उतारी जा रही है, असी तां एक मूर्ति मिथ के उन्हूं सरगुण मन के उस मूर्ति दी आरती उतारने हां, ते दस ओदी मूर्ति किथे वे। साडी मूर्तियां बनाई हुई मूर्त दे दो अखां ने, दो कन ने, ओदे दो पैर ने, ओदी नासक है, ते जिस तेरे मालक दी आरती उतारी जा रही है, दस ओदे अंग किथे ने। ते गुरु साहब ने उत्थे निर्गुण ते सरगुण दी गल करदियां बचन कीता, कहन लगे प्यारियो, एक पासे ओदा एक वी नक नहीं, दूसरे पासे हजारां नासकावां ने ओदियां,
एक पासे जदो निर्गुण रूप ही तक ना वा ओदा कोई भी नेत्र नहीं, दूसरी तरफ सरगुण रूप विच ओदे हजारा नेत्र ने, निर्गुण रूप विच ओदा एक भी पैर नहीं ते सरगुण रूप विच तकना वा ओदे लखा करोड़ा पैर ने। उन्हें पूछया गल समझ नहीं पई, निर्गुण रूप विच एक भी पैर नहीं, सरगुण विच लखा। ते सतगुरु ने उत्थे बचन क्या कहन लगे, सहस तब नैन नन नैन है तोहे को, सहस मूर्त नन्ना एक तोही। यही तो निर्गुण सरगुण की बात है, सहस तब नैन, सहस दर ते हजारा, तब दर ते तेरे, नैन दर ते नेत्र अखा। साहब कहिंदे जदों मैं हजारा प्राणियां नू तकना वा ते हर एक प्राणी दे नेत्रां दी जो तकना वा ते बस इको समझ पैंदी है, ए नेत्र मेरे करते पुरख वाहगुरु दे बनाए हुए। एक पासे तेरे हजारा नेत्र ने, सहस तव नैन नन नैन है तो एक हो, पर जे तेनू मैं सरगुण रूप ही थापा ते तेरा एक भी नेत्र, निर्गुण भी तकां ते एक भी नेत्र नहीं। सहस तव नैन नन नैन है तो एक हो, सहस मूर्त, मूर्त दा अर्थ शकलां, जितनिया भी शकलां तकना वा हर एक शकल तेरी है, पर निर्गुण रूप विच मेरे प्यारे वाहगुरु तेरी एक भी मूर्त नहीं। सहस तव नैन नन नैन है तो एक हो, सहस मूर्त नन्ना एक तो ही, सहस पद बिमल नन एक पद। ध्यान रखना इथे विश्राम है, सहस पद बिमल, एक पासे मैल तो रह तेरे हजारा पैर ने ते दूसरी तरफ मेरे वाहगुरु तेरा एक भी पैर ने। सहस पद बिमल नन एक पद गंध बिन, इथे गंध दर ते नाशका, एक तरफ निर्गुण रूप भी तेरा एक भी नक नहीं, दूसरी तरफ मेरे दाता जीओ सहस तब गंध इव चलत मोही, हजारा जेड़े ने ओ तेरे नासका मैं सरगुण रूप विच मैं तकना पिया। सतगुरु गुरु पंचम पिता कहिंदे ने ओ निर्गुण रूप विच जिवें आत्मा हर एक दे अंदर विराजमान है, ओ निर्गुण प्रभु हर एक दे अंदर है पर अदृश्य। इस श्लोक विच बड़े कमाल दे बचन कहे, एक तो निर्गुण की बात की, धन गुरु ग्रंथ साहब की बाणी विच साहब ने बड़े प्यारे बचन कह, भगत कबीर साहब का एक शब्द आंदा राग आसा दे अंदर, वह कहिंदे ने तू भगवान नू एक मूर्ति विच मत थाप के बह जा, क्योंकि उन्हूं थाप कोई सकदे ही नहीं। बचन हजूर दे सी रोज पढ़निया, थापिया ना जाए कीता ना होए, आपे आप निरंजन सोए, उन्हूं किसे ने थाप की लैना। भगत कबीर साहब कहिंदे ने कि हे मालन तू हमेशा सवेरे दिन चढ़दियां बाग भी जानी है, पत्ते तोड़नी है, फुल तोड़नी है, उन्हां फुलां दियां नाल तू टाणियां भी त्रोड़ के लियानी है, ते ए पत्ते ए फुल ए टाणियां किस दे भेट कर लगी है। कहन लगी भगवान दी मूरत दे। ते उस वक्त जेड़ा परमेश्वर दी निर्गुण ते सरगुण दी हस्ती बारे समझदा सी, उन्हें एक गल की, कहन लगे हे मालन तू भुलेखे विच है, केड़ी थां ते भगवान नहीं, केड़े भगवान दी मूर्ति नू पूजन तुरी है, ध्यान रख जिन्ना पत्तियां नू तोड़ के लियाई है इन्हां पत्तियां विच भी तां ओ भगवान टिके, आ पत्ते जेड़े ने ब्रह्मा दा रूप ने, जेड़ियां टाणियां तोड़ के लियाई है ये विष्णु दा रूप ने, ते जेड़े फुल तोड़ के लियाई है ये मानो शिवजी दा रूप ने, ए शक्ति जेड़ी ए पत्तियां अंदर फुलां अंदर टाणियां अंदर इसे ताकत नू इसे सत्या नू प्रभु कह रहे ने, तीन देवते तां तू तोड़ के ले आई ते एक पत्थर दी मूर्ति नू भगवान समझ के पूजनी पई है, इस मूर्त ने कुछ नहीं बोलना। उस वक्त भगत जी ने जेड़ा बचन किया, कहन लगे पाती तोरै मालनी, पाती पाती जियो, जिस पाहन को पाती तोरै सो पाहन नर जियो, भूली मालनी है एहो सतगुर जागता है देओ, ब्रह्म पाती बिशन डारी फूल शंकर देओ, तीन देओ प्रतख तोरै करें किसकी सेओ। कहन लगे जे ए वाकी भगवान दी मूर्त है, पाखान गद कै मूर्त कीने, जदो पत्थर नू घड़ के मूर्ति बनाण वाले ने मूर्ति बनाई देकर छाती पाओ ते एडी वड्डी मूर्ति बनांदियां उन्हें मूर्ति दी छाती ते भी पैर रखे, जे ए मूर्त साची है तो गर्न हारे खाओ। जे मूर्त सच्ची वाकी भगवान सी ते फिर भरिया ਇਹ ਉਹਨੂੰ ਕਿਉਂ ਨਾ ਖਾ ਗਈ ਜਿਹਨੇ ਇਹਦੀ ਛਾਤੀ ਤੇ ਪੈਰ ਰੱਖ ਕੇ ਇਹਨੂੰ ਬਣਾਇਆ। ਉਸ ਵਾਹਿਗੁਰੂ ਨੂੰ ਪਰਮੇਸ਼ਵਰ ਨੂੰ ਕੋਈ ਥਾਪ ਨਹੀਂ ਸਕਦਾ। ਸਤਿਗੁਰੂ ਕੀ ਬਾਣੀ ਵਿੱਚ ਗੁਰੂ ਪੰਚਮ ਪਿਤਾ ਜੀ ਦਾ ਇੱਕ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਆਮ ਤੌਰ ਤੇ ਨਾ ਜਨਮ ਅਸ਼ਟਮੀ ਨੂੰ ਕੀ ਕਰਦੇ ਨੇ ਕਿ ਛੋਟੇ ਜਿਹੇ ਬੱਚੇ ਨੂੰ ਪੰਘੂੜੇ ਵਿੱਚ ਪਾਉਣਾ ਤੇ ਕਹਿਣਾ ਭਗਵਾਨ ਨੂੰ ਲੋਰੀਆਂ ਦੇ ਰਹੇ ਹਾਂ, ਭਗਵਾਨ ਰੋਂਦਾ, ਉਹਨੂੰ ਚੁੱਪ ਕਰਾਉਂਦੇ ਹਾਂ। ਤੇ ਸਤਿਗੁਰੂ ਕਹਿੰਦੇ ਨੇ ਨਾ ਭਲਿਆ, ਇਹ ਅਪਰਾਧ ਨਾ ਕਰ, ਉਹ ਮੇਰਾ ਪ੍ਰਭੂ ਜੂਨ ਵਿੱਚ ਨਹੀਂ ਆਉਂਦਾ। ਸਾਹਿਬ ਕਹਿੰਦੇ ਨੇ ਸਗਲ ਅਪਰਾਧ ਦੇ ਲਾਰੋਨੀ, ਤੂੰ ਬੱਚੇ ਦੀ ਦੇਹ ਨੂੰ ਪੰਘੂੜੇ ਵਿੱਚ ਲੋਰੀਆਂ ਦੇਣਾ, ਸੋ ਮੁੱਖ ਜਲੋ ਜਿਤ ਕਹਿ ਠਾਕੁਰ ਜੋਨੀ। ਉਹ ਮੁੱਖ ਕਿਉਂ ਨਾ ਜਲ ਗਿਆ ਜਿਹੜਾ ਕਹਿੰਦਾ ਭਗਵਾਨ ਜੂਨੀ ਵਿੱਚ ਆਉਂਦਾ। ਮੈਂ ਅਰਜ਼ ਕਰ ਰਿਹਾ, ਉਸ ਨਿਰਗੁਣ ਦੀ ਕੋਈ ਸ਼ਕਲ ਨਹੀਂ, ਕੋਈ ਰੂਪ ਨਹੀਂ। ਤਾਂ ਹੀ ਤਾਂ ਸਾਹਿਬ ਗੁਰੂ ਪੰਚਮ ਪਿਤਾ ਜੀ ਨੇ ਬਚਨ ਕੀਤਾ, ਕਹਿਣ ਲੱਗੇ ਉਸ ਵਾਹਿਗੁਰੂ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ। ਰੂਪ ਨਾ ਰੰਗ ਕੁਛ ਵੀ ਉਹਦਾ ਬਿਆਨ ਨਹੀਂ ਕਰ ਸਕਦਾ, ਪਰ ਹੈ ਹਰ ਇੱਕ ਦੇ ਅੰਦਰ। ਮੈਂ ਇਸ ਵਿਸ਼ੇ ਨੂੰ ਅੱਗੇ ਤੋਰਨਾ ਚਾਹੁੰਦਾ, ਮੈਂ ਸਿਰਫ ਚੂਕ ਮਾਤਰ ਅਰਜ਼ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਗਵਾਨ ਜੂਨਾਂ ਵਿੱਚ ਨਹੀਂ ਆਉਂਦਾ, ਉਹ ਪਰਮ ਪਿਤਾ ਪਰਮੇਸ਼ਵਰ ਨੂੰ ਕੋਈ ਥਾਪ ਨਹੀਂ ਸਕਦਾ, ਉਹਨੂੰ ਕੋਈ ਬਣਾ ਨਹੀਂ ਸਕਦਾ। ਤੇ ਪੁੱਛਿਆ ਮਹਾਰਾਜ ਰਹਿੰਦਾ ਕਿੱਥੇ ਵੇ? ਤੇ ਗੁਰੂ ਪੰਚਮ ਪਿਤਾ ਕਹਿਣ ਲੱਗੇ ਜਪਣ ਵਾਲਿਆਂ ਦੇ ਹਿਰਦੇ ਅੰਦਰ, ਸਾਧੂ ਦੇ ਹਿਰਦੇ ਵਿੱਚ। ਇੱਕ ਸਵਾਲ ਫਿਰ ਪੈਦਾ ਹੁੰਦਾ, ਜੇ ਅਸੀਂ ਭਗਤ ਜੀ ਕਹਿ ਰਹੇ ਨੇ ਪਾਤੀ ਪਾਤੀ ਜੀਓ, ਜਾਂ ਪੜ੍ਹਨੇ ਆ ਕਿ ਹਰ ਇੱਕ ਦੇ ਅੰਦਰ ਉਹਦੀ ਜੋਤ ਏ, ਤੇ ਗੁਰੂ ਨਾਨਕ ਸਾਹਿਬ ਦੀ ਬਚਨ ਏ ਸਭ ਮੈਂ ਜੋਤ, ਜੋਤ ਹੈ ਸੋਏ। ਬੇਅੰਤ ਸ਼ਬਦ ਐਸੇ ਆਉਂਦੇ ਨੇ ਕਿ ਪ੍ਰਭੂ ਦੀ ਜੋਤ ਹਰ ਇੱਕ ਦੇ ਅੰਦਰ ਏ। ਜੇ ਹਰ ਇੱਕ ਦੇ ਅੰਦਰ ਰੱਬ ਦੀ ਜੋਤ ਏ, ਫਿਰ ਇੱਕ ਸੰਤ ਇੱਕ ਗੁਰਮੁਖ ਨੂੰ ਕਿਉਂ ਕਹਿ ਦਿੱਤਾ ਇਹਦੇ ਅੰਦਰ ਭਗਵਾਨ ਵੱਸਦਾ, ਤੇ ਇੱਕ ਸਾਕਤ ਬੰਦੇ ਨੂੰ ਦੇਖ ਕੇ ਕਹਿ ਦਿੱਤਾ ਇਹਦੇ ਤੋਂ ਕੋਹਾਂ ਦੂਰ ਰਹੀ? ਕਿ ਸਾਕਤ ਅੰਦਰ ਉਹਦੀ ਜੋਤ ਨਹੀਂ? ਕਿ ਮਨਮੁਖ ਵਿੱਚ ਉਹਦੀ ਜੋਤ ਨਹੀਂ? ਕਿ ਇੱਕ ਚੋਰ ਅੰਦਰ, ਇੱਕ ਡਾਕੂ ਅੰਦਰ, ਇੱਕ ਛਲੀਏ ਅੰਦਰ, ਇੱਕ ਫਰੇਬੀ ਅੰਦਰ ਉਹਦੀ ਜੋਤ ਨਹੀਂ? ਤੇ ਸਤਿਗੁਰੂ ਨੇ ਬਾਣੀ ਵਿੱਚ ਕਮਾਲ ਦੀਆਂ ਉਦਾਹਰਣਾਂ ਦਿੱਤੀਆਂ ਕਿ ਉਹਨਾਂ ਨੇ ਸ਼ੱਕ ਦੀ ਗੁੰਜਾਇਸ਼ ਰਹਿਣ ਹੀ ਨਾ ਦਿੱਤੀ। ਕਹਿਣ ਲੱਗੇ ਅਸੀਂ ਇਹ ਨਹੀਂ ਮੰਨਦੇ ਕਿ ਹਰ ਇੱਕ ਅੰਦਰ ਜੋਤ ਨਹੀਂ। ਕਹਿੰਦੇ ਅਸੀਂ ਮੰਨ ਰਹੇ ਹਾਂ ਹਰ ਇੱਕ ਅੰਦਰ ਪ੍ਰਭੂ ਦੀ ਜੋਤ ਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਵਿੱਚ ਦੋ ਸ਼ਲੋਕ ਨੇ ਭਗਤ ਕਬੀਰ ਜੀ ਦੇ ਇਸ ਪਰਥਾਏ। ਕਹਿਣ ਲੱਗੇ ਜਦੋਂ ਅਸਮਾਨ ਤੇ ਕਾਲੀ ਘਟਾ ਚੜ੍ਹਦੀ ਏ ਨਾ, ਤੇ ਸਾਹਿਬ ਜੀ ਕਹਿੰਦੇ ਨੇ ਉਸ ਵਕਤ ਇਹਨਾਂ ਬੱਦਲਾਂ ਦੇ ਵਿੱਚੋਂ ਪਾਣੀ ਦੀਆਂ ਬੂੰਦਾਂ, ਵਰਖਾ ਜਦੋਂ ਹੁੰਦੀ ਏ, ਕਣੀਆਂ ਜ਼ਮੀਨ ਤੇ ਗਿਰਦੀਆਂ ਨੇ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਬੂੰਦਾਂ ਦੇ ਵਿੱਚੋਂ ਇੱਕ ਉਹ ਵੀ ਬੂੰਦ ਹੈ ਨਿਰਮਲ, ਜਿਹਨੂੰ ਸਵਾਂਤੀ ਬੂੰਦ ਵੀ ਕਹਿੰਦੇ ਆ। ਕਹਿਣ ਲੱਗੇ ਪਾਣੀ ਦੀਆਂ ਉਹ ਬੂੰਦਾਂ ਜਿਹੜੀਆਂ ਅਰਸ਼ਾਂ ਤੋਂ ਡਿੱਗੀਆਂ ਨੇ, ਉਹ ਨਿਰਮਲ ਨੇ, ਕੋਈ ਮੈਲ ਨਹੀਂ। ਪਰ ਜੇ ਜ਼ਮੀਨ ਹੀ ਥੱਲੇ ਹੋਵੇ ਕਰਲਾਠੀ ਕਲਰੀ, ਜੇ ਜ਼ਮੀਨ ਹੀ ਨਕੰਮੀ ਹੋਵੇ, ਕਹਿਣ ਲੱਗੇ ਪਾਣੀ ਦੀ ਬੂੰਦ ਅਸਮਾਨ ਵਿੱਚੋਂ ਡਿੱਗੀ ਉਹ ਨਿਰਮਲ ਏ, ਤੇ ਜਦੋਂ ਭੈੜੀ ਜ਼ਮੀਨ ਤੇ ਗਿਰੀ ਤੇ ਭੈੜੀ ਜ਼ਮੀਨ ਤੇ ਡਿੱਗਣਿਆਂ ਸਾਰ ਉਸਨੇ ਜ਼ਮੀਨ ਤੇ ਤਾਂ ਕੀ ਅਸਰ ਕਰਨਾ ਸੀ, ਸਗੋਂ ਜ਼ਮੀਨ ਨੇ ਉਸ ਇੰਨੀ ਅੱਛੀ ਨਿਰਮਲ ਬੂੰਦ ਨੂੰ ਸਾੜ ਕੇ ਖਤਮ ਕਰ ਦਿੱਤਾ। ਹੁਣ ਜੇ ਜ਼ਮੀਨ ਮਾੜੀ ਏ ਤੇ ਉਸ ਬੂੰਦ ਦਾ ਕੀ ਕਸੂਰ? ਭਗਤ ਜੀ ਕਹਿਣ ਲੱਗੇ ਦੇਖ, ਇੱਕ ਜ਼ਮੀਨ ਉਹ ਜਿਹਦੇ ਤੇ ਪਾਣੀ ਦੀਆਂ ਬੂੰਦਾਂ ਡਿੱਗਣ, ਉਹ ਜ਼ਮੀਨ ਬੂੰਦਾਂ ਨੂੰ ਵੀ ਬਰਬਾਦ ਕਰਦੀ ਏ, ਤੇ ਦੂਸਰੀ ਤਰਫ ਉਹ ਧਰਤੀ ਜਿਹੜੀ ਅੱਤ ਦੀ ਜ਼ਰਖੇਜ਼ ਏ, ਜਿਸ ਜ਼ਮੀਨ ਵਿੱਚ ਕੁਝ ਤਾਕਤ ਏ, ਜਦੋਂ ਉਹਦੇ ਤੇ ਪਾਣੀ ਦੀਆਂ ਬੂੰਦਾਂ ਡਿੱਗੀਆਂ ਤੇ ਉਸ ਜ਼ਮੀਨ ਨਾਲ ਪਾਣੀ ਦੀਆਂ ਬੂੰਦਾਂ ਮਿਲੀਆਂ, ਤੇ ਜ਼ਿਮੀਦਾਰ ਨੇ ਉਸੇ ਜ਼ਮੀਨ ਵਿੱਚ ਬੀਜ ਪਾਇਆ ਤੇ ਇੰਨੀ ਭਰਵੀਂ ਫਸਲ ਨਿਕਲੀ ਕਿ ਜ਼ਿਮੀਦਾਰ ਦਾ ਘਰ ਜਿਹੜਾ ਉਹ ਦੌਲਤ ਨਾਲ ਭਰਪੂਰ ਹੋ ਗਿਆ। ਕਹਿਣ ਲੱਗੇ ਜਿਵੇਂ ਇੱਕ ਧਰਤੀ ਭੈੜੀ ਏ, ਉਹ ਬੂੰਦ ਨੂੰ ਤਬਾਹ ਕਰਦੀ ਏ, ਇੱਕ ਧਰਤੀ ਬਿਲਕੁਲ ਸਵੱਛ ਸਾਫ਼ ਏ, ਜਿਹੜੀ ਉਪਜਾਊ ਜ਼ਮੀਨ ਏ, ਉਹ ਉਸ ਬੂੰਦ ਨੂੰ ਆਪਣੇ ਵੀ ਸਮੇਟ ਕੇ ਕੀਮਤੀ ਫਸਲ ਪੈਦਾ ਕਰਦੀ ਏ। ਇਸੇ ਤਰ੍ਹਾਂ ਆਤਮਾ ਜਿਹੜੀ ਹੈ ਜੋਤ, ਇਹ ਤਾਂ ਪ੍ਰਭੂ ਦੀ ਅੱਤ ਦੀ ਨਿਰਮਲ ਸੀ, ਪਰ ਜਿਸ ਸਰੀਰ ਅੰਦਰ ਟਿਕੀ, ਜਦੋਂ ਸਰੀਰ ਹੀ ਮਾੜਿਆਂ ਦੀ ਸੰਗਤ ਵਿੱਚ ਬੈਠ ਗਿਆ, ਇਹਦੇ ਵਿੱਚ ਜੋਤ ਦਾ ਕੋਈ ਕਸੂਰ ਨਹੀਂ ਹੋ। ਤੇ ਜਿਸ ਸਰੀਰ ਨੇ ਗੁਰਮੁਖਾਂ ਦੀ ਸੰਗਤ ਕੀਤੀ, ਉਹ ਉਸ ਧਰਤੀ ਦੀ ਤਰ੍ਹਾਂ ਜਿੱਥੇ ਉਪਜਾਊ ਧਾਨ ਪੈਦਾ ਹੋ ਗਿਆ। ਬਾਬਾ ਕਬੀਰ ਜੀ ਦਾ ਬਚਨ ਆਉਂਦਾ, ਕਹਿਣ ਲੱਗੇ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਵਿਕਾਰ। ਹੈ ਤਾਂ ਬਿਲਕੁਲ ਨਿਰਮਲ ਸੀ ਇਹ ਆਤਮਾ, ਪਰ ਡਿੱਗ ਉੱਥੇ ਪਈ ਟਿਕਾਣਾ ਉੱਥੇ ਹੋ ਗਿਆ ਜਿਹੜਾ ਮਨ ਬੁਰੇ ਲੋਕਾਂ ਦੀ ਸੰਗਤ ਕਰਦਾ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਬਿਨ ਸੰਗਤੀ ਊ ਮਾਨਈ ਹੋਏ ਗਈ ਪਤਸ਼ਾਰ। ਸੰਗਤ ਤੋਂ ਬਿਨਾਂ ਉਹ ਜੋਤ ਜਿਹੜੀ ਪ੍ਰਭੂ ਨੇ ਦਿੱਤੀ ਮਾਨੋ ਇਹ ਵਿਅਰਥ ਸਮਾਂ ਗਵਾ ਦਿੱਤਾ, ਇਹ ਜੋਤ ਨੂੰ ਵੀ ਬਰਬਾਦ ਕਰਨ ਤੁਰਿਆ। ਅਗਲਾ ਬਚਨੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਜਿਹੜੀ ਜ਼ਮੀਨ ਚੰਗੀ ਸੀ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਜਿਹੜੀ ਅਪਜਾਊ ਜ਼ਮੀਨ ਵਿਚ ਬੂੰਦ ਡਿੱਗ ਪਈ ਪਿਆਰਿਆ ਉਹਨੂੰ ਕੋਈ ਵੱਖ ਨਹੀਂ ਕਰ ਸਕਦਾ। ਜਿਸ ਹਿਰਦੇ ਵਿਚ ਪ੍ਰਭੂ ਦੀ ਜੋਤ ਟਿਕ ਗਈ, ਜਿਸ ਸਰੀਰ ਵਿਚ ਜੋਤ ਟਿਕ ਕੇ ਨਾਮ ਨਾਲ ਜੁੜ ਗਿਆ ਤੇ ਉਸ ਜੋਤ ਨੂੰ ਫਿਰ ਪਿਆਰੇ ਵਾਹਿਗੁਰੂ ਤੋਂ ਕੋਈ ਵੱਖ ਨਹੀਂ ਕਰ ਸਕਦਾ। ਇਸ ਨੂੰ ਕਲੀਅਰ ਕਰਨ ਲਈ ਭਾਈ ਗੁਰਦਾਸ ਹੋਰਾਂ ਨੇ ਆਪਣੀ ਦੂਸਰੀ ਵਾਰ ਵਿਚ ਇਸੇ ਬੂੰਦ ਦਾ ਵਿਸਤਾਰ ਕੀਤਾ। ਕਹਿਣ ਲੱਗੇ ਜਿਵੇਂ ਪਾਣੀ ਦੀ ਬੂੰਦ ਇੱਕ ਏ, ਮੈਂ ਅਰਜ਼ ਕਰ ਰਿਹਾ ਜੋਤ ਹਰ ਇੱਕ ਦੇ ਅੰਦਰ ਏ ਤੇ ਚੰਗਾ ਮੰਦਾ ਇਨਸਾਨ ਕਿਉਂ ਬਣ ਗਿਆ? ਇੱਕ ਚੰਗਾ ਹੈ, ਇੱਕ ਮੰਦਾ ਹੈ, ਇੱਕ ਗੁਰਮੁਖ ਏ, ਇੱਕ ਮਨਮੁਖ ਏ, ਇੱਕ ਸੰਤ ਏ, ਇੱਕ ਸਾਖਤ ਏ। ਤੇ ਭਾਈ ਗੁਰਦਾਸ ਨੇ ਵੀ ਇਹੀ ਉਦਾਹਰਨ ਦਿੱਤੀ। ਕਹਿਣ ਲੱਗੇ ਬੂੰਦ ਏ ਸਵਾਂਤੀ, ਜਦੋਂ ਪਾਣੀ ਵਿਚ ਡਿੱਗਦੀ ਏ ਤੇ ਪਾਣੀ ਦਾ ਰੂਪ ਹੋ ਗਈ। ਬੂੰਦ ਉਹੀ ਏ ਤਵੱਜੋ ਦੇਣੀ, ਉਹੀ ਬੂੰਦ ਪਾਣੀ ਵਿਚ ਡਿੱਗੀ ਪਾਣੀ ਦਾ ਰੂਪ ਹੋ ਗਈ, ਉਹੀ ਬੂੰਦ ਜ਼ਮੀਨ ਵਿਚ ਡਿੱਗੀ ਉਹਨੇ ਖੱਟੇ ਮਿੱਠੇ ਫਲਾਂ ਵਾਲੇ ਰੁੱਖਾਂ ਨੂੰ ਜਨਮ ਦਿੱਤਾ, ਉਹੀ ਬੂੰਦ ਕਹਿਣ ਲੱਗੇ ਕੇਲੇ ਦੇ ਵਿਚ ਡਿੱਗ ਪਈ ਤੇ ਕੇਲੇ ਵਿਚ ਡਿੱਗਦਿਆਂ ਸਾਰ ਕਪੂਰ ਬਣ ਗਈ, ਉਹੀ ਬੂੰਦ ਸਿੱਪੀ ਦੇ ਮੂੰਹ ਚ ਡਿੱਗੀ ਕੀਮਤੀ ਮੋਤੀ ਦਾ ਰੂਪ ਬਣ ਗਈ, ਉਹੀ ਬੂੰਦ ਜਦੋਂ ਸੱਪ ਦੇ ਮੂੰਹ ਚ ਪਈ ਤੇ ਇੱਕੋ ਦਮ ਉਹ ਜ਼ਹਿਰ ਬਣ ਗਈ, ਜਿਹੜੀ ਕਿਸੇ ਨੂੰ ਲੜ ਜਾਏ ਜ਼ਹਿਰ ਤਾਂ ਉਹਦੀ ਮੌਤ ਹੋ ਜਾਂਦੀ ਏ। ਬੂੰਦ ਇੱਕੋ ਏ ਪਰ ਵੱਖ ਵੱਖ ਸੰਗਤ ਕਰਕੇ ਉਹੋ ਜਿਹਾ ਰੂਪ ਹੋ ਗਈ। ਭਾਈ ਗੁਰਦਾਸ ਕਹਿਣ ਲੱਗੇ ਸੱਜਣਾ ਇਸੇ ਤਰ੍ਹਾਂ ਪ੍ਰਭੂ ਦੀ ਜੋਤ ਹਰ ਇੱਕ ਦੇ ਅੰਦਰ ਹੀ, ਇੱਕ ਉਹ ਨੇ ਜਿਹੜੇ ਪਾਣੀ ਦੀ ਤਰ੍ਹਾਂ ਟਿਕ ਗਈ ਪਾਣੀ ਦਾ ਰੂਪ ਬਣ ਗਈ। ਯਾਦ ਰੱਖ ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕੀਤੀ ਗੁਰੂ ਦੇ ਨੇੜੇ ਬੈਠ ਗਏ ਉਹ ਜੋਤ ਪਰਮ ਆਤਮਾ ਦਾ ਰੂਪ ਹੋ ਗਈ, ਜਿਹੜੇ ਲੋਕ ਸਾਕਤ ਦੇ ਨੇੜੇ ਬੈਠੇ ਉਹ ਜ਼ਹਿਰ ਬਣ ਕੇ ਲੋਕਾਂ ਉੱਤੇ ਅਸਰ ਕਰਨ ਲੱਗ ਪਈ। ਇੱਕ ਉਹ ਜਿਹੜੇ ਗੁਰੂ ਕੀ ਸੰਗਤ ਕਰ ਲੱਗੇ ਉਹਨਾਂ ਦੇ ਜੀਵਨ ਵਿਚ ਉਹੀ ਜੋਤ ਕੀਮਤੀ ਮੋਤੀ ਦਾ ਰੂਪ ਧਾਰਨ ਕਰ ਗਈ, ਤੇ ਇੱਕ ਉਹ ਜਿਹੜੇ ਲੋਕ ਮਨਮੁੱਖਾਂ ਦੇ ਨੇੜੇ ਬੈਠੇ ਉਹਨਾਂ ਅੰਦਰ ਉਹੀ ਜੋਤ ਜਿਹੜੀ ਉਹਨਾਂ ਨੇ ਆਪਣੇ ਆਪ ਨੂੰ ਤਬਾਹ ਕਰ ਲਿਆ। ਭਾਈ ਗੁਰਦਾਸ ਦੇ ਬਚਨ ਨੇ ਕਹਿਣ ਲੱਗੇ ਸਮਸਰ ਵਰਸਾ ਸਵਾਤ ਬੂੰਦ ਜੋ ਸਭਨੀ ਥਾਈ, ਦੂਸਰੀ ਵਾਰ ਦੀ ਪੌੜੀ ਹੈ। ਸਮਸਰ ਦਾ ਅਰਥ ਹੁੰਦਾ ਬਰਾਬਰ, ਜਿਵੇਂ ਬਦਲਾਂ ਦੀਆਂ ਬੂੰਦਾਂ ਸਭ ਥਾਂ ਤੇ ਬਰਾਬਰ ਵਰਸਦੀਆਂ ਨੇ, ਜਲ ਅੰਦਰ ਜਲ ਹੋਏ। ਕਹਿਣ ਲੱਗੇ ਮਿਲ ਧਰਤੀ ਬਹੁ ਭਾਈ, ਪਾਣੀ ਵਿਚ ਮਿਲਦਿਆਂ ਸਾਰ ਉਹ ਪਾਣੀ ਦਾ ਰੂਪ ਹੋ ਗਈ ਤੇ ਧਰਤੀ ਵਿਚ ਜਦੋਂ ਡਿੱਗੀ ਤੇ ਬੂੰਦ ਕਈ ਰੂਪਾਂ ਵਿਚ ਪ੍ਰਗਟ ਹੋ ਗਈ, ਕਿਹੜੇ ਕਿਹੜੇ ਰੂਪ ਵਿਚ? ਤੇ ਭਾਈ ਗੁਰਦਾਸ ਕਹਿੰਦੇ ਨੇ ਕਿਰਖ ਬਿਰਖ ਰਸ ਕਸ ਘਣੇ ਫਲ ਫੁੱਲ ਸੁਹਾਈ, ਉਸੇ ਬੂੰਦ ਵਿਚੋਂ ਰੁੱਖ ਨਿਕਲੇ ਉਹਦੇ ਵਿਚੋਂ ਫੁੱਲ ਨਿਕਲੇ ਉਹਦੇ ਵਿਚੋਂ ਫਲ ਨਿਕਲੇ, ਕੇਲੇ ਵਿਚ ਕਪੂਰ ਹੋਏ ਸੀਤਲ ਸੁਖਦਾਈ। ਕਹਿਣ ਲੱਗੇ ਮੋਤੀ ਹੋਵੇ ਸਿਪ ਮੂੰਹ ਬਹੁ ਮੋਲ ਬੁਲਾਈ, ਸਿਪ ਦੇ ਮੀਂਹ ਵਿਚ ਕੀਮਤੀ ਮੋਤੀ ਬਣ ਗਈ, ਇਹਦੀ ਕੀਮਤ ਪੈ ਗਈ। ਤੇ ਕਹਿਣ ਲੱਗੇ ਬਿਸ਼ੀਅਰ ਦੇ ਮੂੰਹ ਕਾਲ ਕੂਟ, ਬਿਸ਼ੀਅਰ ਦਰ ਤੇ ਸੱਪ, ਸੱਪ ਦੇ ਮੂੰਹ ਵਿਚ ਪਈ ਤੇ ਉਹ ਜ਼ਹਿਰ ਦਾ ਰੂਪ ਧਾਰਨ ਕਰ ਗਈ। ਬਿਸ਼ੀਅਰ ਦੇ ਮੂੰਹ ਕਾਲ ਕੂਟ ਚਿਤਵੇ ਬੁਰਿਆਈ, ਅੱਗੇ ਉਹ ਅਖੀਰ ਤੇ ਕਹਿੰਦੇ ਨੇ ਆਪੇ ਆਪ ਵਰਤਦਾ ਸਤ ਸੰਗ ਸੁਭਾਈ, ਜੋ ਤਾਂ ਹਰ ਇੱਕ ਦੇ ਅੰਦਰ ਉਹਦੀ ਏ ਪਰ ਜਿਉ ਜੀ ਸੰਗਤ ਕੋਈ ਕਰਦਾ ਪਿਆਰਿਆ ਉਹ ਜੇ ਰੂਪ ਉਹਦਾ ਬਣ ਜਾਂਦਾ, ਉਹ ਜਿਹਾ ਹੋ ਜਾਂਦਾ। ਸਤਿਗੁਰੂ ਨੇ ਇਸੇ ਕਰਕੇ ਬਾਣੀ ਵਿਚ ਕਿਹਾ। ਹੁਣ ਉਦਾਹਰਨ ਦਿੱਤੀ ਸੂਰਜ ਦੀ ਕਿ ਗੁਰਮੁਖ ਦੇ ਹਿਰਦੇ ਵਿਚ ਕਿਉਂ ਪ੍ਰਗਟ ਏ। ਧਿਆਨ ਰੱਖਣਾ ਸੂਰਜ ਨਿਕਲਦਾ, ਮਿੱਟੀ ਦੇ ਉੱਪਰ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਆ ਰੁੱਖਾਂ ਦੇ ਪੱਤਿਆਂ ਉੱਤੇ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਪੱਥਰ ਦੇ ਉੱਪਰ ਵੀ ਸੂਰਜ ਦੀ ਕਿਰਨ ਪਈ ਏ। ਧਿਆਨ ਰੱਖਣਾ ਜਿੱਥੇ ਦੱਕੀਏ ਲੱਕੜ ਤੇ ਵੀ ਸੂਰਜ ਦੀ ਕਿਰਨ ਪਈ, ਕਦੀ ਪੱਥਰ ਉੱਤੇ ਸੂਰਜ ਦੀ ਕਿਰਨ ਪੈਂਦੀ ਹੋਵੇ ਤੇ ਪੱਥਰ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿਸਦਾ ਨਹੀਂ, ਕਦੀ ਤੱਕਣਾ ਪੱਤਿਆਂ ਤੇ ਸੂਰਜ ਦੀ ਕਿਰਨ ਪੈਂਦੀ ਹੋਵੇ ਹਰਿਆਂ ਪੱਤਿਆਂ ਵਿੱਚੋਂ ਉਹਦਾ ਪ੍ਰਤੀਬਿੰਬ ਉਹਦੀ ਸ਼ਕਲ ਦਿਸਦੀ ਨਹੀਂ, ਮਿੱਟੀ ਤੇ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਪਰ ਉਹਦੇ ਤੋਂ ਪ੍ਰਤੀਬਿੰਬ ਸ਼ਕਲ ਦਿਸਦੀ ਨਹੀਂ, ਲੱਕੜ ਤੇ ਵੀ ਕਿਰਨਾਂ ਪਈਆਂ ਪਰ ਉਹਦਾ ਪ੍ਰਤੀਬਿੰਬ ਦਿਸਿਆ ਨਾ। ਤੇ ਸਤਿਗੁਰੂ ਕਹਿੰਦੇ ਨੇ ਸੱਜਣਾ ਜਦੋਂ ਕਿਤੇ ਸ਼ੀਸ਼ੇ ਤੇ ਸੂਰਜ ਦੀਆਂ ਕਿਰਨਾਂ ਪੈਣ ਤੇ ਉਹਦੇ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਉਹਦੀ ਸ਼ਕਲ ਦਿਖਾਈ ਦਿੰਦੀ। ਜੇ ਕਿਤੇ ਨਿਰਮਲ ਪਾਣੀ ਤੇ ਸੂਰਜ ਦੀਆਂ ਕਿਰਨਾਂ ਪੈਣ ਤੇ ਉਹਦੇ ਪਾਣੀ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿਸਦਾ। ਕੀ ਕਾਰਨ ਸੂਰਜ ਦਾ ਪ੍ਰਤੀਬਿੰਬ ਪਾਣੀ ਵਿੱਚੋਂ ਤੇ ਸ਼ੀਸ਼ੇ ਵਿੱਚੋਂ ਨਜ਼ਰ ਆਇਆ, ਦੂਜਿਆਂ ਵਿੱਚੋਂ ਕਿਉਂ ਨਹੀਂ? ਤੇ ਅੱਗੋ ਸਾਹਿਬ ਕਹਿੰਦੇ ਨੇ ਇਹੀ ਕਾਰਨ ਹੀ ਮਿੱਟੀ ਵਿੱਚ ਲੱਕੜ ਤੇ ਰੁੱਖਾਂ ਦੇ ਪੱਤਿਆਂ ਤੇ ਪੱਥਰ ਉੱਪਰ ਵੀ ਸੂਰਜ ਦੀਆਂ ਕਿਰਨਾਂ ਬਿਖਰਦੀਆਂ ਨੇ, ਪਰ ਜਿਹਦਾ ਅੰਤ ਸ਼ਕਰਨ ਸ਼ੀਸ਼ੇ ਦੀ ਤਰ੍ਹਾਂ ਤੇ ਪਾਣੀ ਦੀ ਤਰ੍ਹਾਂ ਨਿਰਮਲ ਹੋ ਜਾਂਦਾ, ਉਹਦੇ ਦਰਸ਼ਨ ਕੀਤਿਆਂ ਉਹਦੇ ਵਿੱਚੋਂ ਭਗਵਾਨ ਦਾ ਰੂਪ ਨਜ਼ਰ ਆਉਂਦਾ, ਕਿਉਂਕਿ ਉਹਦਾ ਅੰਦਰ ਪਵਿੱਤਰ ਹੋ ਚੁੱਕਾ। ਸਤਿਗੁਰੂ ਤਾਂ ਹੀ ਅੱਜ ਕਹਿੰਦੇ ਨੇ ਵਸਦਾ ਉਹ ਗੁਰਮੁਖਾਂ ਦੇ ਖਿਰਦਿਆਂ ਵਿੱਚ ਹੀ, ਵਸਦਾ ਉਹ ਪਿਆਰੇ ਦੇ ਖਿਰਦੇ ਅੰਦਰ ਏ। ਸਤਿਗੁਰੂ ਨੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤੇ ਤੇ ਹਜ਼ੂਰ ਦੇ ਪਹਿਲੇ ਸ਼ਲੋਕ ਦਾ ਬਚਨ ਨੇ ਨਾ ਸੰਖੰਗ, ਉਸ ਵਾਹਿਗੁਰੂ ਦੀ ਸ਼ਕਲ ਇਹੋ ਜਿਹੀ ਨਹੀਂ, ਨਿਰਗੁਣ ਰੂਪ ਵਿੱਚ ਕਹਿੰਦੇ ਨੇ ਉਹਨੇ ਸੰਖ ਨਹੀਂ ਪਕੜਿਆ ਹੋਇਆ। ਸਾਹਿਬ ਕਹਿਣ ਲੱਗੇ ਜਿੱਥੇ ਸੰਖ ਨਹੀਂ ਨਾ ਚੱਕਰੰਗ, ਉਹਨੇ ਕ੍ਰਿਸ਼ਨ ਜੀ ਦੀ ਤਰ੍ਹਾਂ ਸੁਦਰਸ਼ਨ ਚੱਕਰ ਨਹੀਂ ਪਕੜਿਆ, ਨਾ ਤਾਂ ਉਹਦੇ ਕੋਲ ਚੱਕਰ ਏ, ਨਾ ਉਹਦੇ ਹੱਥ ਵਿੱਚ ਸੰਖ ਏ, ਨਾ ਗਦਾ, ਉਹਨੇ ਵਿਸ਼ਨੂੰ ਦੀ ਤਰ੍ਹਾਂ ਗਦਾ ਵੀ ਨਹੀਂ ਚੁੱਕੀ ਹੋਈ। ਸਾਹਿਬ ਕਹਿਣ ਲੱਗੇ ਨਾ ਸਿਆਮੰਗ, ਤੇ ਕਿਤੇ ਤੂੰ ਕਹਿ ਦੇ ਨਿਰਗੁਣ ਪ੍ਰਭੂ ਜਿਹੜਾ, ਸ਼ਿਆਮ ਦਾ ਅਰਥ ਹੁੰਦਾ ਸਾਂਵਲਾ ਕਾਲਾ, ਉਹਦਾ ਰੰਗ ਪਿਆਰਿਆ ਕਾਲਾ ਵੀ ਨਹੀਂ, ਨਿਰਗੁਣ ਪ੍ਰਭੂ, ਨਾ ਉਹਦੇ ਹੱਥ ਵਿੱਚ ਸੰਖ ਏ, ਨਾ ਚੱਕਰ ਹੈ, ਨਾ ਗਦਾ ਹੈ, ਨਾ ਉਹਦਾ ਰੰਗ ਕਾਲਾ। ਤੇ ਸਾਹਿਬ ਸੱਚੇ ਪਿਤਾ ਜੀ ਕਹਿਣ ਲੱਗੇ ਅਸਚਰਜ ਰੂਪੰਗ ਰਹੰਤ ਜਨਮੰਗ, ਉਹਦਾ ਰੂਪ ਅਸਚਰਜ ਹੀ, ਉਹਦੇ ਕੌਤਕ ਅਸਚਰਜ ਨਹੀਂ, ਰਹੰਤ ਜਨਮੰਗ, ਉਹਦੀ ਸ਼ਕਲ ਤੇ ਤਾਂ ਹੋਵੇ ਜੇ ਕਿਤੇ ਉਹਦਾ ਜਨਮ ਹੁੰਦਾ ਹੋਵੇ, ਉਹ ਜਨਮ ਮਰਨ ਤੋਂ ਰਹਿ ਤੇ। ਸਾਧ ਸੰਗਤ, ਪ੍ਰਭੂ ਦਾ ਕਦੀ ਜਨਮ ਨਹੀਂ। ਆ ਸਤਿਗੁਰੂ ਕੀ ਬਾਣੀ ਪੜ੍ਹਨੇ ਆ ਨਾ, ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੂੰ ਭੱਟਾਂ ਨੇ ਗੋਬਿੰਦ ਰੂਪ ਕਿਹਾ। ਧਿਆਨ ਰੱਖਣਾ, ਗੁਰੂ ਕਲਗੀ ਵਾਲੇ ਦੇ ਬਚਨ ਪੜ੍ਹਨੇ ਆ ਤੇ ਉਹ ਇੱਕ ਬਚਨ ਕਰਦੇ ਨੇ, ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਕਹਿਣ ਲੱਗੇ ਮੈਂ ਭਗਵਾਨ ਵਾਹਿਗੁਰੂ ਨਹੀਂ। ਤੇ ਜਦੋਂ ਕਦੀ ਪ੍ਰਕਰਨ ਪੜ੍ਹੀਏ ਤੇ ਪਿੱਛੋਂ ਬਚਿੱਤਰ ਨਾਟਕ ਦਾ ਪ੍ਰਕਰਨ ਬੜਾ ਸਵਾਦ ਲੈ। ਸਾਹਿਬ ਕਹਿੰਦੇ ਨੇ ਅੱਜ ਤੱਕ ਜਿਹੜੇ ਵੀ ਆਏ ਉਹਨਾਂ ਇਹ ਦਾਅਵਾ ਕੀਤਾ ਮੈਂ ਭਗਵਾਨ ਹਾਂ, ਉਹਨਾਂ ਇਹੀ ਕਿਹਾ ਮੈਂ ਖੁਦਾ ਦਾ ਕੇਵਲ ਪੁੱਤਰ ਹਾਂ, ਕੇਵਲ ਮੇਰੇ ਤੇ ਜਿਹੜਾ ਈਮਾਨ ਲਿਆਵੇਗਾ ਉਹ ਕਿਆਮਤ ਵਾਲੇ ਦਿਨ ਛੁੱਟੇਗਾ। ਤੇ ਜਦੋਂ ਮੇਰੇ ਬਾਬਾ ਜੀ ਦੀ ਬਾਣੀ ਪੜ੍ਹੀਏ ਉਹਨਾਂ ਇਹ ਨਹੀਂ ਕਿਹਾ ਜਿਹੜਾ ਮੇਰੇ ਤੇ ਈਮਾਨ ਲਿਆਵੇਗਾ, ਉਹਨਾਂ ਇੱਕੋ ਗੱਲ ਕਹੀ ਜੇ ਤੂੰ ਛੁੱਟਣਾ ਚਾਹੁੰਦਾ ਤੇ ਜਿੰਨੀ ਨਾਮ ਤੇ ਆਇਆ, ਜਿੰਨੀ ਦੇ ਅਰਥ ਗਿਣਤੀ ਨਹੀਂ, ਨਾਮ ਕਿਹਦਾ ਉਸ ਪ੍ਰਭੂ ਦਾ, ਜਿੰਨੀ ਨਾਮ ਤੇ ਆਇਆ, ਗੈਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਈ ਸ਼ਬਦ ਇਹੋ ਜਿਹੇ ਬੜੇ ਰੋਚਕ ਨੇ, ਮੈਂ ਅਰਜ਼ ਕਰ ਰਿਹਾ ਉਹਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਉਹਦੀ ਕੋਈ ਸ਼ਕਲ ਨਹੀਂ, ਉਹ ਜਨਮ ਮਰਨ ਤੋਂ ਰਹਿ ਤੇ। ਇਹੀ ਕਾਰਨ ਗੁਰਸਿੱਖ ਨੂੰ ਨਾ ਸਤਿਗੁਰੂ ਨੇ ਕਿਰਪਾ ਕਰਕੇ ਇੰਨੀ ਕੁ ਦਾਤ ਦੇ ਦਿੱਤੀ। ਸੂਫੀ ਦਾ ਨਾ ਇੱਕ ਸ਼ਬਦ ਏ, ਜਦੋਂ ਉਹ ਪਹੁੰਚਦਾ ਹੈ ਨਾ ਉਹ ਇੱਕ ਗੱਲ ਕਹਿੰਦਾ, ਅਨਲ ਹੱਕ ਮੈਂ ਖੁਦਾ ਵਾਂ। ਜਦੋਂ ਸਨਾਤਨੀ ਵੀਰ ਪਹੁੰਚਦਾ ਉਹ ਕਹਿੰਦਾ, ਅਹੰਗ ਬ੍ਰਹਮ ਅਸਮੀ ਮੈਂ ਹੀ ਬ੍ਰਹਮ ਹਾਂ। ਤੇ ਜਦੋਂ ਕਿਤੇ ਬਾਬਾ ਨਾਨਕ ਜੀ ਦੇ ਘਰ ਦੀ ਗੁਰਮਤ ਪੜ੍ਹਨੇ ਆ, ਇਹਦੇ ਵਿੱਚ ਕਬੀਰ ਜੀ ਹੋਵੇ, ਰਵਿਦਾਸ ਹੋਵੇ, ਤਰਲੋਚਨ ਹੋਵੇ, ਨਾਮਦੇਵ ਹੋਵੇ, ਜੈਦੋਵ ਹੋਵੇ, ਇਹ ਨਹੀਂ ਕਹਿ ਰਹੇ ਅੰਗ ਬ੍ਰਹਮਸਮੀ। ਉਹ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਅੰਗ ਬ੍ਰਹਮਸਮੀ ਮੈਂ ਬ੍ਰਹਮ ਨਹੀਂ, ਅਸਲ ਵਿੱਚ ਸਭ ਕੁਝ ਤੂੰ ਵੇ, ਅੰਦਰੋਂ ਮੈਂ ਖਤਮ ਹੋ ਜਾਏ ਤੇ ਤੂੰ ਤੋਂ ਬਿਨਾਂ ਦੂਜਾ ਰਹਿੰਦੇ ਕੋਈ। ਇਹੀ ਕਾਰਨ ਗੁਰੂ ਪੰਚਮ ਪਿਤਾ ਦੇ ਕੋਲ ਜਦੋਂ ਕਾਨਾ ਆਇਆ ਨਾ, ਉਹਨੇ ਇਹੀ ਸ਼ਬਦ ਕਹੇ ਸਨ, ਮੈਂ ਉਹੀ ਰੇ, ਮੈਂ ਉਹੀ ਰੇ, ਜਾਂ ਕੋ ਵੇਦ ਪੁਰਾਣ ਜਸ ਗਾਵੈ, ਖੋਜ ਦੇਖੋ ਮਤ ਕੋਈ ਰੇ, ਮੈਂ ਉਹੀ ਰੇ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਨਹੀਂ ਕਾਨਾ ਜੀ, ਤੁਸੀਂ ਕਹਿੰਦੇ ਹੋ ਮੈਂ ਉਹੀ ਰੇ, ਪਰ ਸਤਿਗੁਰੂ ਦੀ ਬਾਣੀ ਤਾਂ ਕਹਿੰਦੀ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਤੂੰ ਕਹਿੰਦਾ ਮੈਂ ਉਹੀ ਰੇ, ਪਰ ਇੱਥੇ ਤਾਂ ਆਉਂਦਾ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੈ। ਹਾਂ, ਕੁਝ ਬਾਣੀ ਵਿੱਚ ਇਹੋ ਜਿਹੇ ਸ਼ਲੋਕ ਨੇ, ਇਹ ਕਬੀਰ ਸਾਹਿਬ ਦਾ ਸ਼ਲੋਕ ਆਉਂਦਾ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਸ਼ਬਦ ਦੀ ਅਖੀਰ ਦੀ ਤੋਕੇ, राम कबीरा एक पै है को ना सकै पछानी, कह लगे दो तो एक हो गए, कोई पछाण नहीं सकता, दावा नहीं। एक कह दिता दो तो एक हो गए, ते एक श्लोक भी कह दिता, कह लगे अज ताकरा मैं तुरदा पिया सा, किते रब मिल जाए, किते वाहगुरु मिल जाए, उहदे दर्शन करा। कह लगे हुण तां खेड उल्टी हो गई, अगे मैं लभदा सा भगवान किथे वे। हुण जिद्दन दा अंदर निर्मल हो गया, मैं अर्ज की शीशे की तरह, पानी की तरह, हुण भगवान लभदा फिरदा, पिछे आवाज मारदा कबीर किथे, अगे मैं पिछे सा, हुण भगवान पिछे। उन्हां दा एक बचन आउंदा कहिंदे कबीर मन निर्मल भया। मैं अर्ज की जदों अंत शाह करण निर्मल हो जाए, उहदे विच भगवान है प्रगट रूप विच। कबीर मन निर्मल भया, जैसे गंगा नीर पाछा लागो हर फिरै, कहत कबीर कबीर। ते पुछया जे तेरे पिछे भगवान तुरिया फिरदा, ते आ फिर दसीए भगवान किन्ना कु वड्डा, कुछ लिखी उहदे बारे। ते उस भगवान दे चरणां विच जुड़िया होया भगत कह लगा दुनिया दे लोगो, उहदे नाल मिलके केवल रस माणिया जा सकदा। हुण गुंगे बंदे नूं खवा के मठियाई कहो, कुछ बोल प्यारियो, केवल मुस्कुरा देगा, मुस्कुराण तो बिना वह कोई भी शब्द बोल के नहीं कहेगा इहदा आनंद की। भाई गुरदास ने बड़े सोहने बचन कहे, कह लगे वो लोग झूठ बोलते ने, जिहड़ा दावा करके कहिंदा मैं इन्ना कुछ पा लिया। कहन लगे बोलते तां वह ने जिन्हां दे मूंह होण खाली, ते जिहदे मूंह विच पाईआं होण दो चार बुरकियां रोटी दीआं, वह कभी नहीं जे बोल सकदा, बोलते केवल वह ने जिन्हां दा मूंह खाली हो। भगत जी ने पुछया फिर दस किहो जिहा तेरा भगवान, कुछ लिखिए। ते उसने बड़े कमाल की गल की, कहन लगे ओ आश्चर्य उहदे बारे की लिखेगा। कहन लगे कुछ ना कुछ तां उहदा गुण दस, तुसीं कहिंदे हो मेरे पिछे वे, मैं तां एक हो गए। उस वक्त भगत जी ने कहा, कहन लगे सजना सुन, सारे समुंदर दा पानी घोल के बना लै शाही, सारी बनास्पति नूं कट के बना लै कलमा, जिन्नी धरती इहनूं बना लै कागज, ते हत्थां नाल की लिखना, जिन्नी तेज पवन चलदी है ना, इन्नी तेज तेज तू लिख, ते जुगां तक लिखदा रही, पर मेरे भगवान बारे एक गुण भी तू उहदा पूरा बयान नहीं कर सके। भगत जी ने वचन किया, कह लगे सात समुंदर मत करो, कलम करो बन राए, बसदा कागज जौ करो हर जस, लिखण ना जाए, की लिखेगा उहदे बारे। वह जन्म मरण तो रहते आश्चर्य रूप, साहब जी कह लगे जिथे वह आश्चर्य है, आश्चर्य रूपंग रहंत जन्मंग, नेत नेत कथंत बेदा। नेत शब्द अर्थ है ना इति, ना इति दा अर्थ है जिन्ना कुछ मैं कह दिता, इन्ना नहीं, इस तो अगे भी बहुत कुछ, बहुत उपमा थोड़ कही, वो किन्ना कु वड्डा है। गुरु नानक साहब जी नूं पुछिए, वो कहिंदे ने सजना जे कई करोड़ा जन्म, ध्यान दिया जे करोड़ा जन्म गुफा विच बह जाए, इन्नी कु भगती करे, ना तेनू चंद्रमा की चाननी नजर आवे, ना सूरज की रोशनी दिखे, पानी भी ना पिए, ध्यान रखी केवल तू हवा दे सहारे जिए, इन्ने जुग तपस्या करके भी जी कह मैं कुछ कह सकना, तू तिल मात्र भी नहीं कह सकना। की साहब दे बचन ने कहिंदे ने कोट कोटी मेरी आरजा, पवन पीण अते आओ, कोट कोटी करोड़ा करोड़ा साल मेरी उम्र हो जाए, पवन पीण अते आओ। साहब कह लगे कमल पवन दे सहारे मैं जीवन बतीत करा, चंद सूरज तो गुफा ना देखा, सुपने सौन ना थाऊ, ती तेरी कीमत ना पवे, खौ केवड़ आखा ना, तेरे बारे मैं कुछ नहीं कह सकता। साहब जी अगे बचन कर रहे ने नेत नेत कहंत कथंत बेदा, बेदा ने भी कह दिता प्यारे ओ नेत, ओदा अंत नहीं पाया जा सकता। मेरे कलगी वाले दे बचन जदों पढ़ने आ, कहिंदे ने नारद से चतुरानन से रमनारक से सब हूं मिल गायो, वेद कतेब ना भेद लख्यो, सब हार परे हर हाथ ना आयो, सारे थक गए ने, किसे ने ओदा अंत नहीं पाया। नेत नेत कथंत बेदा, ऊच मूच अपार गोबिंद है, ऊच मूच ऊच दर से वड्डा, मूच दर से पारा, वह इन्ना कु उच्चा है, इन्ना कु वड्डा है। साहब कहन लगे ओदा पार वाला बन्ने किसे ने नहीं पाया, गोबिंद है वह, धरती नूं आसरा दिंदा है। साहब कह लगे बसंत वसदा किथे वे, साध रिद्धियंग जड़ी मैं अर्ज की, जड़े स्वश हिरदे ने अंदर टिके ने, जड़े प्रभु की याद भी जुड़े ने प्यारे, उन्हां दे अंदर भगवान वसदा है। ਹੁਣ ਕਈ ਵਾਰੀ ਕੀ ਸੱਜਣ ਕਰਦੇ ਨੇ, ਜੇ ਰੱਬ ਵਸਦਾ ਸਾਰਿਆਂ ਦੇ ਹਿਰਦੇ ਵਿੱਚ ਫਿਰ ਪਾਪ ਵੀ ਉਹੀ ਕਰਾਉਂਦਾ ਪਿਆ ਨਾ। ਜਿਹਨੇ ਗੁਰੂ ਨੇੜੇ ਨਾ ਜਾਣਾ ਹੋਵੇ ਧੁਚਰਾਂ ਬੜੀਆਂ ਅਡਾਂਦਾ ਜੀ, ਜਿੱਦਣ ਉਹਦੀ ਕਿਰਪਾ ਹੋਵੇਗੀ। ਪਿਆਰਿਓ, ਕਿਰਪਾ ਸ਼ਬਦ ਭਾਣਾ ਮੰਨਣ ਵਾਲਾ ਕਹਿੰਦਾ, ਅਸੀਂ ਕਹਿੰਦੇ ਹਾਂ ਜਿੱਦਣ ਉਹਦੀ ਕਿਰਪਾ ਹੋਵੇਗੀ। ਕਿਰਪਾ ਤੇ ਉਹ ਕਹਿੰਦਾ ਜਿਹੜਾ ਜੁੜ ਚੁੱਕਾ, ਇਹ ਤਾਂ ਕੇਵਲ ਜਵਾਨੀ ਕਲਾਮੀ ਟਵਾਲਣ ਵਾਲੀ ਗੱਲ ਹੁੰਦੀ। ਕਹਿੰਦੇ ਆ ਵੀ ਉਹਦੀ ਜੋਤ ਹੈ, ਫਿਰ ਜੋਤ ਦਾ ਕਸੂਰ ਕੋਈ ਨੀ। ਜੇ ਇੱਕ ਗੱਲ ਚੇਤੇ ਰੱਖਿਓ, ਜੋਤ ਦਾ ਕੋਈ ਦੋਸ਼ ਨਹੀਂ, ਉਹ ਨਿਰਮਲ ਹੈ, ਉਹ ਸਵੱਛ ਹੈ, ਉਹਦੀ ਮੌਤ ਵੀ ਕੋਈ ਨੀ। ਸਤਿਗੁਰੂ ਨੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਜਦੋਂ ਸ਼ਬਦ ਵਰਤਿਆ ਨਾ ਜੋਤ, ਤੇ ਮਨ ਵਿੱਚ ਆਉਂਦਾ ਹੁਣ ਆਪਾਂ ਬੱਤੀ ਜਗਾਉਂਦੇ ਹਾਂ, ਕੋਈ ਲੈਂਪ ਬਾਲ ਕੇ ਉਹਦੇ ਆਸਰੇ ਰਾਤ ਨੂੰ ਬਾਣੀ ਦੀ ਪੋਥੀ ਪਿਆ ਪੜ੍ਹਦਾ, ਕੋਈ ਲੈਂਪ ਬਾਲ ਕੇ ਗੰਦਾ ਲਿਟਰੇਚਰ ਪੜ੍ਹਦਾ, ਕੋਈ ਲੈਂਪ ਬਾਲ ਕੇ ਪਰਉਪਕਾਰ ਪਿਆ ਕਰਦਾ, ਕੋਈ ਲੈਂਪ ਬਾਲ ਕੇ ਚੋਰੀ ਦੀ ਬਿਉਂਤ ਪਿਆ ਬਣਾਉਂਦਾ, ਕੋਈ ਲੈਂਪ ਦੀ ਰੋਸ਼ਨੀ ਦੇ ਅੰਦਰ ਕਿਸੇ ਦਾ ਕਤਲ ਕਰਨ ਜਾ ਰਿਹਾ। ਪਰ ਚੇਤੇ ਰੱਖਿਓ, ਲੈਂਪ ਦੀ ਰੋਸ਼ਨੀ ਨਿਰਲੇਪ ਏ, ਚਾਹੇ ਬਾਣੀ ਪੜ੍ਹੇ ਚਾਹੇ ਕੋਈ ਕੁਕਰਮ ਕਰੇ। ਇਸੇ ਤਰ੍ਹਾਂ ਪ੍ਰਭੂ ਦੀ ਜੋਤੀ ਪਿਆਰਿਆ, ਜੋਤ ਦਾ ਦੋਸ਼ ਕੋਈ ਨਹੀਂ ਹੂੰ, ਕੇਵਲ ਫਿਰ ਦੋਸ਼ ਅੰਦਰ ਵਾਲਾ, ਜਿਹੜੇ ਮਨ ਨੂੰ ਤੂੰ ਲਈ ਬੈਠਾ। ਇਹ ਮਨ ਤੇਰੇ ਨਾਲ ਕਈ ਜਨਮਾਂ ਦੇ ਸੰਸਕਾਰ ਲੈ ਕੇ ਤੁਰਦਾ। ਸਾਹਿਬ ਜੀ ਕਹਿੰਦੇ ਨੇ ਜਿਹੜਾ ਗੁਰਮੁਖ ਅੰਦਰ ਪਵਿੱਤਰ ਕਰ ਚੁੱਕਾ, ਉਹਦੇ ਨਾਲ ਪ੍ਰਭੂ ਵੇ ਬਸੰਤ ਸਾਧ ਰਿਧਿਅਨ ਅਚੁੱਤ ਬੁਝੰਤ ਨਾਨਕ ਬਡਭਾਗੀਆਂ, ਸਬਜ ਉਹਨੂੰ ਪਈ ਜਿਹੜਾ ਵੱਡਿਆਂ ਭਾਗਾਂ ਵਾਲਾ। ਅੱਗੇ ਫਿਰ ਸਾਹਿਬ ਨੇ ਬਚਨ ਕੀਤਾ, ਜਿਹਨੂੰ ਸਮਝ ਨਹੀਂ ਪਈ ਉਹ ਸੰਸਾਰ ਵਿੱਚ ਕਿਵੇਂ ਰਹਿੰਦਾ। ਉਦਿਆਨ ਵਸਨੰਗ ਸੰਸਾਰੰਗ, ਉਦਿਆਨ ਦਰ ਤੇ ਜੰਗਲ, ਵਸਨੰਗ ਦਰ ਤੇ ਵਸਦਾ, ਸੰਸਾਰੰਗ ਦਰ ਤੇ ਸੰਸਾਰ। ਉਹ ਦੁਨੀਆਂ ਵਿੱਚ ਇਸ ਤਰ੍ਹਾਂ ਰਹਿੰਦਾ ਜਿਵੇਂ ਕੋਈ ਜੰਗਲ ਵਿੱਚ ਭਟਕ ਗਿਆ ਹੋਵੇ। ਉਦਿਆਨ ਵਸਨੰਗ ਸੰਸਾਰੰਗ, ਸੰਬੰਧੀ, ਸੰਬੰਧੀ ਦਰ ਤੇ ਰਿਸ਼ਤੇਦਾਰ, ਸੰਬੰਧੀ ਦਰ ਤੇ ਜਿਹਦੇ ਨਾਲ ਮੇਲ ਮਿਲਾਪ ਹੋਵੇ। ਕਹਿਣ ਲੱਗੇ ਜਿੰਨੇ ਰੱਬ ਬਾਰੇ ਨਹੀਂ ਨਾ ਜਾਣਿਆ ਉਹਦਾ ਸੰਬੰਧ ਕਿੰਨਾ, ਨਾਲੇ ਸਵਾਨ, ਸਵਾਨ ਦਾ ਅਰਥ ਕੁੱਤਾ, ਸਿਆਲ, ਸਿਆਲ ਦਾ ਅਰਥ ਕੀਤਾ ਗਿੱਦੜ, ਤੇ ਅੱਗੇ ਕਹਿਣ ਲੱਗੇ ਖਰੈ, ਖਰੈ ਦਾ ਅਰਥ ਖੋਤਾ। ਸਤਿਗੁਰੂ ਦਾ ਜਦੋਂ ਇਹ ਪੰਕਤੀ ਪੜ੍ਹੀ, ਕਹਿਣ ਲੱਗੇ ਜਿਹਦਾ ਸੰਬੰਧ ਪ੍ਰਭੂ ਨਾਲ ਨਹੀਂ, ਉਹ ਇਸ ਤਰ੍ਹਾਂ ਜਿਵੇਂ ਜੰਗਲ ਵਿੱਚ ਭਟਕ ਗਿਆ, ਉਹ ਸਵਾਨ, ਖੋਤਾ ਤੇ ਗਿੱਦੜ ਦੇ ਨਾਲ ਨਾਤਾ ਪਾਈ ਬੈਠਾ। ਹੁਣ ਸਮਝੀਦਾ ਵੀ ਕੀ ਉਹ ਕੁੱਤੇ ਨਾਲ ਮਿੱਤਰਤਾ ਪਾਉਂਦਾ। ਅਸਲ ਵਿੱਚ ਇਹ ਜਿਹੜੇ ਸ਼ਬਦ ਵਰਤੇ ਨੇ, ਇਹ ਬੰਦਿਆਂ ਦੇ ਅੰਦਰ ਦੀ ਬਿਰਤੀ ਹੈ। ਕਈ ਵਾਰੀ ਤਨ ਮਨੁੱਖ ਦਾ ਹੁੰਦਾ ਪਰ ਕਰਤੂਤ ਪਸ਼ੂਆਂ ਵਾਲੀ ਹੁੰਦੀ ਹੈ। ਇਸੇ ਕਰਕੇ ਹਜ਼ੂਰ ਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ, ਹੈ ਬੰਦਾ ਪਰ ਕੰਮ ਪਸ਼ੂਆਂ ਵਾਲੇ ਦਾ ਕਾਰਨ ਨੇ। ਕਿਉਂ ਬੰਦਾ ਪਸ਼ੂਆਂ ਵਾਲੇ ਕੰਮ ਕਰਦਾ? ਕਈ ਵਾਰੀ ਸੋਚੀਦਾ ਜਿਉਂ ਜੀ ਗਲੀ ਵਿੱਚੋਂ ਲੰਘੀਏ ਨਾ, ਮਿੱਟੀ ਨਾਲ ਭਰੀ ਹੋਵੇ ਗਲੀ ਹੋਵੇ, ਬੰਦਾ ਕੁਝ ਨਾ ਕੁਝ ਮਿੱਟੀ ਦੇ ਕਣ ਨਾਲ ਲੈ ਤੁਰਦਾ, ਜੁੱਤੀ ਨਾਲ ਲਾ ਕੇ, ਕੱਪੜਿਆਂ ਨਾਲ ਲਾ ਕੇ। ਇਹ ਜਿਹੜਾ ਅੰਦਰ ਹੈ ਨਾ ਜੀਵ ਆਤਮਾ, ਇਹ ਕਈ ਗਲੀਆਂ ਵਿੱਚੋਂ ਲੰਘਿਆ, ਕਦੀ ਸੂਕਰ, ਕਦੀ ਸਵਾਨ, ਕਦੀ ਗਧਾ, ਇਹਨੇ ਹਰ ਇੱਕ ਗਲੀ ਦੇ ਵਿੱਚੋਂ ਕੁਝ ਨਾ ਕੁਝ ਸੰਸਕਾਰ ਆਪਣੇ ਨਾਲ ਲੈ ਕੇ ਆਏ। ਧਿਆਨ ਰੱਖਣਾ ਪਸ਼ੂ ਬਿਰਤੀ ਕੀ ਹੈ, ਪਸ਼ੂ ਅੰਦਰ ਦੀ ਬਿਰਤੀ ਜਿਹੜੀ ਪਸ਼ੂ ਬਣ ਜਾਏ। ਪਸ਼ੂ ਬਿਰਤੀ ਇਹ ਪਹਿਲੀ ਗੱਲ, ਵੱਡਾ ਛੋਟੇ ਨੂੰ ਬਰਦਾਸ਼ਤ ਨਹੀਂ ਕਰਦਾ। ਧਿਆਨ ਰੱਖਣਾ ਵੱਡੀ ਮੱਛੀ ਛੋਟੇ ਨੂੰ ਖਾ ਰਹੀ ਹੈ, ਪਸ਼ੂ ਬਿਰਤੀ। ਸਾਹਿਬ ਕਹਿਣ ਲੱਗੇ ਤੂੰ ਕੁੱਤਿਆਂ ਨਾਲ, ਗਿੱਦੜਾਂ ਨਾਲ ਤੇ ਖਰਾਂ ਨਾਲ, ਗਧਿਆਂ ਨਾਲ ਆਪਣੇ ਸੰਬੰਧ ਕੀਤੇ। ਤੇ ਸਤਿਗੁਰੂ ਦੀ ਬਾਣੀ ਵਿੱਚ ਪੁੱਛੀਏ ਕੁੱਤੇ ਦੀ ਬਿਰਤੀ ਕੀ, ਅਸੀਂ ਬੜੀ ਬੜੀ ਭਰਿਆ ਕੁੱਤੇ ਦੀ ਬਿਰਤੀ ਨੀਚ ਇੰਨੀ ਹੁੰਦੀ ਹੈ। ਸਾਹਿਬ ਦੀ ਬਾਣੀ ਵਿੱਚ ਆਉਂਦਾ ਕਿ ਉਹ ਇਸ ਤਰ੍ਹਾਂ ਦੁਆਰਾ ਦੀਵਾਨ ਸਵਾਨ ਜੋ ਦੌਲਤ ਜਾਂ ਲਾਲਚੀ ਬਿਰਤੀ ਨੂੰ ਕੁੱਤੇ ਵਾਲੀ ਬਿਰਤੀ ਕੀ ਲੱਭ ਕੁੱਤਾ। ਖੈਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਭਾਈ ਗੁਰਦਾਸ ਨੇ ਵੀ ਕਿਹਾ, ਕਹਿਣ ਲੱਗੇ ਕਈ ਬੰਦੇ ਕੁੱਤੇ ਦੀ ਬਿਰਤੀ ਵਾਲੇ ਨਹੀਂ, ਉਹਨਾਂ ਨੂੰ ਸਿੰਘਾਸਨ ਤੇ ਵੀ ਬਿਠਾ ਦੇ ਪਰ ਉਹਨਾਂ ਨੀਚ ਕਰਮ ਕਰਨੋਂ ਫਿਰ ਵੀ ਨਹੀਂ ਹਟਣਾ। ਜਿਵੇਂ ਕੁੱਤਾ ਸਿੰਘਾਸਨ ਤੇ ਬੈਠਾ ਹੋਇਆ ਵੀ ਚੱਕੀ ਚੜਦਾ, ਇਸੇ ਤਰ੍ਹਾਂ ਕਰਤੂਤ ਪਸ਼ੂ ਕੀ ਵਾਲਾ ਮਨੁੱਖ ਜਿਹੜਾ ਉਹ ਉੱਚੀ ਪਦਵੀ ਤੇ ਵੀ ਪਹੁੰਚ ਕੇ ਨੀਚ ਕਰਮ ਕਰਨ ਤੋਂ ਕਦੀ ਗੁਰੇਜ਼ ਨਹੀਂ ਕਰਦਾ। ਭਾਈ ਗੁਰਦਾਸ ਨੇ ਫਿਰ ਅਗਲਾ ਜਦੋਂ ਬਚਨ ਕਿਹਾ, ਕਹਿਣ ਲੱਗੇ ਕਿ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ। ਅਗਲਾ ਬਚਨ ਗੁਰੂ ਜੀ ਨੇ ਕੀਤਾ, ਕਹਿਣ ਲੱਗੇ ਉਹਦੀ ਬਿਰਤੀ ਨਾ ਇੱਕ ਗਿੱਦੜ ਦੀ ਤਰ੍ਹਾਂ, ਗਿੱਦੜ ਆਲਸੀ ਤੇ ਡਰਪੋਕ ਏ। ਸਾਹਿਬ ਕਹਿੰਦੇ ਨੇ ਉਹ ਵੀ ਕਰਤੂਤ ਪਸ਼ੂ ਕੀ ਏ, ਆਲਸ ਕਰੀ ਜਾਣਾ, ਅੱਜ ਨੇ ਕੱਲ ਜਪਾਂਗੇ, ਕੱਲ ਨੇ ਪਰਸੋਂ ਜਪਾਂਗੇ, ਕਹਿਣ ਲੱਗੇ ਉਹ ਬਿਰਤੀ ਉਹਦੀ ਆ। ਤੀਸਰਾ ਬਚਨ ਕਿਆ, ਕਹਿਣ ਲੱਗੇ ਖਰ ਬਿਰਤੀ। ਹੁਣ ਖਰ ਬਿਰਤੀ ਜਦੋਂ ਦੇਖੀ ਦੀ ਹੈ ਨਾ, ਇਹ ਬਿਰਤੀ ਬੜੀ ਪ੍ਰਬਲ ਏ ਲੋਕਾਂ ਵਿੱਚ ਜ਼ਿਆਦਾਤਰ। ਇਹ ਕਿਵੇਂ? ਪਹਿਲੀ ਗੱਲ, ਗਧਾ ਜਿਹੜਾ ਨਾ ਉਹ ਵੇ ਸਤਿਗੁਰੂ ਨੇ ਗਧੇ ਨਾਲ ਉਹਨੂੰ ਤੁਲਨਾ ਦਿੱਤੀ ਜਿਹਨੂੰ ਭਗਤੀ ਦੀ ਸਾਰ ਨਹੀਂ, ਜਿਹਦਾ ਕੰਮ ਕੇਵਲ ਇੱਕ ਸਵਾਹ ਵਿੱਚ ਲੇਟਣਾ, ਤੇ ਜੇ ਕਿਤੇ ਹਜ਼ੂਰ ਦੀ ਬਾਣੀ ਵਿੱਚ ਆਉਂਦਾ ਫੁੱਲਾਂ ਦੀ ਬਗੀਚੀ ਹੋਵੇ ਨਾ, ਹੁਣ ਭਵਰਾ ਤੇ ਉਹਦੀ ਮਹਿਕ ਲੈਂਦਾ ਤੇ ਗਧੇ ਨੂੰ ਫੁੱਲਾਂ ਦੀ ਬਗੀਚੀ ਵਿੱਚ ਬੰਨ੍ਹ ਦਿਓ, ਸ਼ਾਮ ਤੱਕ ਚੇਤੇ ਰੱਖਿਓ ਜਿੰਨੇ ਵੀ ਫੁੱਲ ਨੇ ਮਰੁੰਡ ਕੇ ਦੁਲਹਨ